ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਓ ਰਹਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਆਵਰ ਨਾ ਜਾਂਚਾਂ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ, ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ, ਅੱਜ ਅੰਮ੍ਰਿਤ ਵੇਲੇ ਇਹ ਸ੍ਰੀ ਮੁਖਵਾਕ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਜਿੱਥੇ ਦੂਰ ਦੁਰਾਡਿਆਂ ਤੋਂ ਬਹੁਤ ਹੀ ਸ਼ਰਧਾ ਭਾਵਨ ਦੇ ਨਾਲ ਗੁਰੂ ਕੀਆਂ ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰਨ ਵਾਸਤੇ ਸਤਿਗੁਰੂ ਦੇ ਦਰ 'ਤੇ ਦਰ 'ਤੇ ਪਹੁੰਚਦੀਆਂ ਹਨ, ਅਥਵਾ ਦੁਰੇਡੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਅਥਵਾ ਵਿਦੇਸ਼ਾਂ ਵਿੱਚ ਬੈਠੇ ਹੋਏ ਗੁਰੂ ਕੇ ਸਿੱਖ ਵੀ ਨਿਯਮ ਨਾਲ, ਨੇਮ ਨਾਲ ਸਤਿਗੁਰੂ ਪਾਤਸ਼ਾਹੀ ਦੇ ਸ੍ਰੀ ਮੁੱਖ ਵਾਕ ਨੂੰ ਸਰਵਣ ਕਰਦੇ ਹਨ। ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਐਸਾ ਅਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਪਰ ਸਥਾਪਿਤ ਕੀਤਾ ਹੈ, ਜਿਸ ਦੀ ਮਹਿਮਾ ਅਪਰਪਾਰ ਹੈ, ਬੇਅੰਤ ਬੇਅੰਤ ਮਹਿਮਾ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ, ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਅਤੇ ਪਾਵਨ ਸਰੋਵਰ, ਜਿਸ ਦੇ ਪ੍ਰਥਾਏ ਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕਰਕੇ ਗੁਰੂ ਕੇ ਸਿੱਖਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਅਨੇਕਾਂ ਤਰ੍ਹਾਂ ਦੇ, ਜਿੱਥੇ ਜਨਮਾਂ ਜਨਮਾਤਰਾਂ ਦੇ ਦੁੱਖ ਦੂਰ ਹੁੰਦੇ ਹਨ, ਉੱਥੇ ਸਰੀਰਕ ਵੀ ਮਾਨਸਿਕ ਵੀ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਮਹਾਰਾਜ ਦਾ ਹੁਕਮ ਹੈ ਕਿ ਭਾਈ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸਰੋਵਰ ਦੀ ਸਥਾਪਨਾ ਕੀਤੀ ਹੈ, ਰਾਮਦਾਸ ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ, ਐਸੇ ਪਾਵਨ ਸਰੋਵਰ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਗੁਰੂ ਕੀਆਂ ਸਿੱਖ ਸੰਗਤਾਂ ਮਨ ਵਿੱਚ ਹਮੇਸ਼ਾ ਹੀ ਇੱਛਾ ਰੱਖਦੀਆਂ ਹਨ, ਭਾਵਨਾ ਰੱਖਦੀਆਂ ਹਨ। ਸੋ ਅੱਜ ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਇਸ ਪਾਵਨ ਸਥਾਨ 'ਤੇ ਪਹੁੰਚ ਕੇ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ, ਇਸ਼ਨਾਨ ਕਰ ਰਹੇ ਹੋ। ਦੇਖਿਆ ਹੈ ਕਿ ਇੰਨੀ ਠੰਡ ਦੇ ਵਿੱਚ ਵੀ ਗੁਰੂ ਕੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਕੇ ਅੰਮ੍ਰਿਤ ਸਰੋਵਰ ਵਿੱਚ ਚੁੱਭੀਆਂ ਲਾ ਰਹੇ ਹਨ। ਉਹਨਾਂ ਨੂੰ ਨਹੀਂ ਠੰਡ ਪੋ ਰਹੀ, ਕਿਉਂਕਿ ਮਨ ਅੰਦਰ ਸ਼ਰਧਾ ਹੈ, ਵਿਸ਼ਵਾਸ ਹੈ ਕਿ ਆਹ ਇੱਕ ਛਿਣ ਮਾਤਰ ਦੀ ਠੰਡ ਹੈ, ਅਤੇ 84 ਲੱਖ ਦਾ ਗੇੜ ਕਿੱਡਾ ਵੱਡਾ ਹੈ, ਉਹਨਾਂ 84 ਲੱਖ ਦੇ ਚੱਕਰ ਨੂੰ ਕੱਟਦਿਆਂ ਹੋਇਆਂ ਕਿਤੇ ਕੀੜੇ ਬਣੇ, ਕਿਤੇ ਪਤੰਗੇ ਬਣੇ, ਕਿਤੇ ਟੇਢੀਆਂ ਜੂਨਾਂ ਵਿੱਚ ਗਏ, ਸੋਚ ਵੀ ਨਹੀਂ ਸਕਦੇ ਸੀ ਕਿ ਐਸੇ ਪਵਿੱਤਰ ਸਰੋਵਰ ਦੇ ਇਸ਼ਨਾਨ ਹੋ ਸਕਦੇ ਨੇ। ਅਤੇ ਜੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਮਾਂ ਬਖਸ਼ਿਸ਼ ਕੀਤਾ ਹੈ, ਤਾਂ ਫਿਰ ਇਹ ਛਿਣ ਮਾਤਰ ਦੀ ਠੰਡ ਨੂੰ ਗੁਰੂ ਕੇ ਸਿੱਖ ਕੀ ਸਮਝਦੇ ਨੇ, ਪਾਸੇ ਰੱਖ ਦਿੰਦੇ ਨੇ ਕਿ ਨਹੀਂ ਭਾਈ, ਇਹ ਸਮਾਂ, ਇਹ ਸੁਭਾਗ ਵਾਰ ਵਾਰ ਨਹੀਂ ਜੇ ਮਿਲਣਾ, ਇਸ ਲਈ ਇਸ਼ਨਾਨ ਕਰਕੇ ਸ਼ੁਕਰਾਨਾ ਕਰਦੇ। ਸਤਿਗੁਰੂ ਜੀ ਤੁਹਾਡਾ ਧੰਨਵਾਦ ਹੈ, ਆਪ ਜੀ ਨੇ ਕਿਰਪਾ ਕੀਤੀ ਹੈ, ਲੱਖਾਂ ਹੀ ਜਗਿਆਸੂ ਸਿੱਖ ਤਰਸਦੇ ਨੇ, ਅਰਦਾਸਾਂ ਕਰਦੇ ਨੇ ਦੋ ਟਾਈਮ ਕਿ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ ਦਿਓ, ਅਤੇ ਆਪ ਜੀ ਨੇ ਹੁਣ ਕਿਰਪਾ ਕੀਤੀ ਹੈ, ਆਪ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ, ਧੰਨਵਾਦ ਹੈ। ਸੋ ਵਡਭਾਗੀ ਹਨ ਗੁਰੂ ਕੀਆਂ ਸੰਗਤਾਂ ਜਿਨ੍ਹਾਂ ਨੇ ਦਰਸ਼ਨ ਦੀਦਾਰੇ ਕੀਤੇ, ਇਸ਼ਨਾਨ ਕੀਤੇ। ਹੁਣ ਆਓ ਭਾਈ, ਗੁਰੂ ਕੀ ਕਥਾ ਦਾ ਸਮਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਬਖਸ਼ਿਸ਼ਾਂ ਕਰਕੇ ਕਥਾ ਦੀ ਵਡਿਆਈ ਦੱਸਦੇ ਨੇ। ਊਤਮ ਕਥਾ ਸੁਨੀਜਾ ਸ਼੍ਰਵਣੀ ਮਾਇਆ ਕਰੋ ਭਗਵਾਨ, ਕਿ ਮਹਾਰਾਜ ਇਹ ਉੱਤਮ ਕਥਾ ਹੈ, ਸਭ ਤੇ ਊਤਮ ਹਰ ਕੀ ਕਥਾ, ਸਾਡੇ ਤੇ ਐਸੀ ਮਿਹਰ ਕਰ ਦਿਓ ਹੇ ਅਕਾਲ ਪੁਰਖ ਵਾਹਿਗੁਰੂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅਥਵਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਕੀ ਬਾਣੀ ਦੀ ਕਥਾ ਜਿੰਨਾ ਵੀ ਆਨੰਦ ਲੈ ਲਈਏ ਭਾਈ, ਉਨਾ ਹੀ ਥੋੜ੍ਹਾ ਹੈ। ਇੱਥੇ ਕੋਈ ਗਿਆਨ ਦੀ ਗੱਲ ਨਹੀਂ, ਬਲਕਿ ਗਿਆਨ ਨੂੰ ਤੇ ਪਾਸੇ ਰੱਖ ਕੇ, ਆਪਣੀ ਵਿਦਵਤਾ ਨੂੰ ਪਾਸੇ ਰੱਖ ਕੇ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਕਥਾ ਤਾਂ ਆਪਾਂ ਇੱਥੋਂ ਆਰੰਭ ਕਰਦੇ ਹਾਂ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਫਿਰ ਸਾਡਾ ਗਿਆਨ ਕੀ ਕਰ ਲਵੇਗਾ ਭਾਈ, ਫਿਰ ਗਿਆਨ ਕਿੱਥੋਂ ਤੱਕ ਪਹੁੰਚ ਸਕਦਾ ਹੈ, ਗਿਆਨ ਦੀ ਕਿੰਨੀ ਕੁ ਸਮਰੱਥਾ ਹੋ ਸਕਦੀ ਹੈ। ਇਹ ਤਾਂ ਬੜੀ ਛੋਟੀ ਗੱਲ ਹੈ, ਕੇਵਲ ਸ਼ਰਧਾ ਭਰੋਸਾ ਵਿਸ਼ਵਾਸ ਰੱਖ ਕੇ, ਇਹ ਮਨ ਵਿੱਚ ਵਿਸ਼ਵਾਸ ਰੱਖ ਕੇ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਮਹਾਰਾਜ ਆਪ ਜੀ ਦਾ ਐਸਾ ਦਰ ਹੈ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰੋ ਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਇੱਥੇ ਹੀ ਭਰੋਸਾ ਰੱਖੀਏ, ਸਤਿਗੁਰੂ ਜੀ ਬੇਅੰਤ ਬਖਸ਼ਿਸ਼ਾਂ ਕਰ ਦਿੰਦੇ ਨੇ, ਬੇਅੰਤ ਹੀ। ਸੋ ਅੱਜ ਸਤਿਗੁਰੂ ਦੀ ਕਿਰਪਾ ਦੇ ਨਾਲ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਹਨ, ਧਨਾਸਰੀ ਰਾਗ ਨੂੰ ਆਰੰਭ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਅੱਜ ਦਾ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਦਸ ਬੇਨਤੀ ਕਰੇ ਕਿ ਕੁਝ ਸਮਾਂ, ਕਿਉਂਕਿ ਜਿਹੜੇ ਅੱਜ ਦੇ ਦਿਨ ਨੇ ਨਾ, ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਨੰਦ ਸਾਹਿਬ ਆਨੰਦਗੜ੍ਹ ਦਾ ਕਿਲਾ ਛੱਡ ਕੇ ਜੰਗਾਂ ਯੁੱਧਾਂ ਵਿੱਚ ਜੂਝਣ ਦੇ ਦਿਨ ਨੇ। ਚਮਕੌਰ ਦੇ ਯੁੱਧ ਦੇ ਵਿੱਚ ਵੀ ਥੋੜ੍ਹਾ ਜਿਹਾ ਸਮਾਂ ਆਪਾਂ ਗੁਜ਼ਾਰਾਂਗੇ, ਪਰ ਆਓ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਸ੍ਰੀ ਮੁੱਖ ਵਾਕ ਦੇ ਦਰਸ਼ਨ ਕਰੀਏ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਚਰੰਦੇ ਨੂੰ ਤਾਰਨਹਾਰ ਸਤਿਗੁਰੂ ਸਮਰੱਥ ਸਤਿਗੁਰੂ ਜੀ, ਆਪ ਲਾਹੌਰ ਤੋਂ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ, ਸੋ ਪੱਖੋ ਕਿ ਰੰਧਾਵੇ ਇਹਨਾਂ ਪਿੰਡਾਂ ਦੇ ਵਿੱਚ ਵਿਚਰਦੇ ਹੋਏ, ਉਪਦੇਸ਼ ਬਖਸ਼ਦੇ, ਨਾਮ ਜਪਦੇ, ਜਪਾਉਂਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਡੇਰਾ ਕਰਕੇ ਬੈਠ ਗਏ। ਇੱਥੇ ਹੀ ਮਾਤਾ ਸੁਲੱਖਣੀ ਜੀ ਦੇ ਮਾਪੇ ਪਿੰਡ ਸਨ, ਸਤਿਗੁਰੂ ਜੀ ਦੇ ਸਹੁਰੇ ਭਾਈ ਮੂਲ ਚੰਦ ਜੀ ਇੱਥੇ ਰਹਿੰਦੇ ਸਨ ਨੇੜੇ, ਇਹਨਾਂ ਪਿੰਡਾਂ 'ਚ ਪਟਵਾਰੀ ਲੱਗੇ ਹੋਏ ਸਨ। ਸੋ ਮਾਤਾ ਜੀ ਦੀ ਸਤਿਕਾਰਯੋਗ ਮਾਤਾ ਚੰਦੋ ਰਾਣੀ ਅਤੇ ਪਿਤਾ ਮੂਲ ਚੰਦ, ਇਹਨਾਂ ਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਦੀ ਬੜੀ ਮਹਿਮਾ ਹੋ ਰਹੀ ਹੈ, ਅਤੇ ਮਨ ਵਿੱਚ ਗੁੱਸਾ ਵੀ ਕਰਦੇ ਨੇ ਕਿ ਇੱਕ ਪਟਵਾਰੀ ਦੇ ਸਪੁੱਤਰ ਹਨ, ਕਿਤੇ ਬੈਠ ਕੇ ਚੰਗਾ ਕਾਰੋਬਾਰ ਕਰ ਸਕਦੇ ਨੇ, ਵਪਾਰ ਕਰ ਸਕਦੇ ਨੇ, ਇਹ ਦੁਨੀਆਂ ਵਿੱਚ ਭ੍ਰਮਣ ਹੀ ਕਰਦੇ ਰਹਿੰਦੇ ਨੇ। ਇਹ ਦੋਵੇਂ ਜਾਣੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਮਝਾਉਣ ਦੀ ਇੱਛਾ ਨਾਲ, ਕੁਝ ਗੁੱਸੇ ਦੀ ਇੱਛਾ ਨਾਲ, ਭਾਵਨਾ ਨਾਲ ਸਤਿਗੁਰੂ ਪਾਸ ਆਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਸ ਅਤੇ ਸਹੁਰਾ ਸਨ, ਉਹਨਾਂ ਸਤਿਕਾਰ ਕਰਨਾ ਸੀ। ਮਰਜ਼ਾਦਾ ਪੁਰਸ਼ੋਤਮ ਸਤਿਗੁਰੂ ਜੀ ਨੇ ਸਤਿਕਾਰ ਕੀਤਾ, ਪਰ ਨਾਲ ਨਾਲ ਉਹਨਾਂ ਦੇ ਮਨ ਦੀ ਭਾਵਨਾ ਵੀ ਸਮਝਦੇ ਸਨ। ਦੁਚਿੱਤਾ ਰੰਧਾਵਾ, ਹੋਰ ਗੁਰੂ ਕੇ ਸਿੱਖ ਜੋ ਸ਼ਰਧਾਲੂ ਸਨ, ਉਹਨਾਂ ਨੇ ਮੂਲ ਚੰਦ ਨੂੰ ਸਮਝਾਇਆ ਕਿ ਇਹ ਤੇ ਜਗਤ ਗੁਰੂ ਹਨ, ਇਹਨਾਂ ਉੱਪਰ ਗੁੱਸਾ ਕਰਨ ਦੀ ਲੋੜ ਨਹੀਂ। ਉਹਨਾਂ ਦੇ ਸਮਝਾਉਣ ਤੋਂ ਮਨ ਵਿੱਚ ਕੋਈ ਸ਼ਾਂਤੀ ਆਈ ਅਤੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਫਿਰ ਵੀ ਬੇਨਤੀਆਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਕਿ ਇਹਨਾਂ ਦੇ ਮਨ ਸ਼ਾਂਤ ਹੋ ਗਏ, ਪ੍ਰਭੂ ਦਾ ਸਿਮਰਨ ਮਨ ਦੇ ਵਿੱਚ ਚੱਲ ਪਿਆ, ਐਸੇ ਆਨੰਦਿਤ ਹੋਏ ਕਿ ਅਸੀਂ ਤਾਂ ਭੁੱਲ ਹੀ ਰਹੇ ਹੁਣ ਤੱਕ। ਸਤਿਗੁਰੂ ਪਾਤਸ਼ਾਹ ਜੀ ਉੱਥੇ ਡੇਰਾ ਲਾ ਕੇ ਬੈਠੇ ਨੇ, ਆਈਆਂ ਹੋਈਆਂ ਸੰਗਤਾਂ ਨੂੰ ਤਾਰਦੇ ਨੇ, ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਲਾਹੌਰ ਦਾ ਹੀ ਰਹਿਣ ਵਾਲਾ ਇੱਕ ਕਰੋੜੀਆ ਸੇਠ ਸੀ, ਕਰੋੜੀ ਮੱਲ ਵੀ ਕਹਿੰਦੇ ਨੇ, ਉਹ ਆਪਣੇ ਹੱਟ 'ਤੇ ਬੈਠਾ ਹੋਇਆ। ਕੁਝ ਯੋਗੀ ਲੋਕ ਕੋਲ ਦੀ ਗੁਜ਼ਰਦੇ ਨੇ ਜਿਨ੍ਹਾਂ ਨੇ ਯੋਗੀਆਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਹੈ, ਅਤੇ ਉਹ ਜੁੱਟੀਆਂ ਵਿੱਚ ਬੜੇ ਮਸਤ ਹੋਏ ਸ਼ਬਦ ਗਾ ਰਹੇ ਨੇ। ਨਾਨਕ ਆਖੈ ਰੇ ਮਣਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਇਹ ਸ਼ਬਦ ਉਚਾਰ ਰਹੇ, ਬੜੇ ਮਸਤ ਹੋਏ ਨੇ। ਅਤੇ ਇਸ ਸੇਠ ਨੇ ਮਹਿਮਾ ਸੁਣੀ, ਮਨ ਵਿੱਚ ਸੜਬਲ ਗਿਆ ਵੀ ਇਹ ਪਹਿਲਾਂ ਵੀ ਮੈਂ ਗੱਲ ਸੁਣੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਬਹੁਤ ਲੋਕਾਈ ਪ੍ਰਭਾਵਿਤ ਹੈ, ਕੀ ਹਿੰਦੂ ਕੀ ਮੁਸਲਮਾਨ, ਜਿਹੜਾ ਵੀ ਉਪਦੇਸ਼ ਸੁਣਦਾ ਉਹ ਖਿੱਚਿਆ ਜਾਂਦਾ ਹੈ ਗੁਰੂ ਸਾਹਿਬ ਵੱਲ। ਐਸੇ ਗੁਰੂ ਨੂੰ ਮੈਂ ਖਤਮ ਕਰ ਦੇਣਾ। ਮਨ ਵਿੱਚ ਇਹ ਮੰਦ ਭਾਵਨਾ ਉਪਜ ਪਈ। ਉਹ ਬਹੁਤ ਸਾਰੀ ਜ਼ਮੀਨ ਦਾ ਮਾਲਕ ਸੀ, ਜ਼ਮੀਨ ਠੇਕੇ 'ਤੇ ਦਿਆ ਕਰਦਾ ਸੀ, ਸਭ ਕਰਿੰਦੇ ਬੁਲਾ ਲਏ, ਕਹਿੰਦਾ ਵੀ ਮੇਰੇ ਨਾਲ ਚੱਲੋ, ਗੁਰੂ ਨਾਨਕ ਸਾਹਿਬ 'ਤੇ ਚੜ੍ਹਾਈ ਕਰਕੇ ਜਾਣਾ ਅਤੇ ਉਹਨੂੰ ਖਤਮ ਕਰ ਦੇਣਾ। ਬੜੇ ਲੋਕਾਂ ਨੇ ਸਮਝਾਇਆ ਵੀ ਤੂੰ ਗਲਤ ਪਾਸੇ ਰਾਜ ਜਾ ਰਿਹਾ, ਬਲਕਿ ਗੁਰੂ ਦੀ ਸ਼ਰਨ ਜਾ ਕੇ ਬਖਸ਼ਾਂ ਲੈਣੀਆਂ ਚਾਹੀਦੀਆਂ। ਕਹਿੰਦਾ ਨਹੀਂ, ਐਵੇਂ ਤੁਸੀਂ ਭੁੱਲੜ ਲੋਕ ਹੋ, ਜਿਵੇਂ ਅੱਜ ਕੱਲ੍ਹ ਵੀ ਕਈ ਕਹਿੰਦੇ ਨਾ ਕਿ ਐਵੇਂ ਭੁੱਲੜ ਲੋਕ ਆ, ਸ਼ਰਧਾ ਰੱਖਣ ਵਾਲੇ ਰਹੋ, ਵਿਚਾਰ ਮੈਂ ਇਸ ਪਾਸੇ ਨਾ ਜਾਵਾਂ, ਬੜਾ ਸਮਾਂ ਸੀਮਿਤ ਹੈ, ਕੀਮਤੀ ਸਮਾਂ ਹੈ, ਸਤਿਗੁਰੂ ਸਾਰਿਆਂ ਨੂੰ ਇਸ ਮਤ ਬਖਸ਼ਿਸ਼ ਕਰਨ। ਇਹਨੇ ਨਾਲ ਦੇ ਸਾਥੀ ਤਿਆਰ ਕੀਤੇ, ਕਰੋੜੀਏ ਨੇ ਘੋੜੀ ਤਿਆਰ ਕੀਤੀ ਅਤੇ ਆਪਣੀ ਆਕੜ ਦੇ ਵਿੱਚ ਹੀ ਘੋੜੀ ਦੇ ਪੌੜ ਵਿੱਚ ਰੱਖ ਕੇ ਪੈਰ ਚੜ੍ਹਨ ਲੱਗਾ। ਮਾਇਆ ਲੱਗੇ ਵਾਲੀ ਪੱਗ ਸੀ, ਪੱਗ ਸਿਰ ਤੋਂ ਡਿੱਗ ਪਈ। ਕਹਿਣ ਲੱਗੇ ਵੀ ਆਹ ਦੇਖ, ਤੇਰੇ ਸਾਹਮਣੇ ਜੋ ਵਰਤਾਰਾ ਵਰਤਿਆ ਸ਼ੁਭ ਸ਼ਗਨ ਨਹੀਂ, ਤੂੰ ਇਸ ਪਾਸੇ ਨਾ ਜਾ। ਮਨ ਵਿੱਚ ਵਿਚਾਰ ਆਈ, ਅੱਜ ਤੇ ਰੁਕ ਗਿਆ, ਪਰ ਰਾਤ ਨੂੰ ਨੀਂਦ ਨਾ ਆਈ ਵੀ ਨਹੀਂ, ਜਿਹੜੇ ਮੇਰੇ ਮਨ ਵਿੱਚ ਫੁਰਨਾ ਉੱਠਿਆ ਮੈਂ ਪੂਰਾ ਕਰਾਂਗਾ। ਸਵੇਰੇ ਉੱਠਦੇ ਚੜ੍ਹਾਈ ਕਰ ਦਿੱਤੀ, ਨਾਲ ਸੰਗੀ ਸਾਥੀ ਲਾਏ ਉਹ ਜੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਨੇੜ ਪਹੁੰਚਿਆ ਅਤੇ ਪੁੱਛਦੇ ਨੇ ਨਾਲ ਦੇ ਵੀ ਕਿੱਥੇ ਜੇ ਬੈਠੇ ਨੇ ਗੁਰੂ ਸਾਹਿਬ, ਜਦੋਂ ਇਸ਼ਾਰਾ ਕਰਕੇ ਵੇਖਣ ਲੱਗਾ ਵੀ ਉਹ ਵੇਖੋ ਬੈਠੇ, ਇਹਨੂੰ ਦਿਸਣੋਂ ਬੰਦ ਹੋ ਗਿਆ, ਨਜ਼ਰ ਨਹੀਂ ਆਉਂਦਾ। ਜਦੋਂ ਨਜ਼ਰ ਨਹੀਂ ਆਉਂਦਾ ਅਤੇ ਘੋੜੀ ਇੱਧਰ ਦੀ ਆਸੇ ਪਾਸੇ ਨੂੰ ਫੇਰ ਲੱਗਾ, ਕਹਿੰਦੇ ਕੀ ਕਰਦਾ? ਕਹਿੰਦੇ ਕਰਨਾ ਕੀ ਹੈ, ਜਿਸ ਨੂੰ ਬਹੁਤ ਸਾਰੇ ਸਿਆਣੇ ਲੋਕ ਸਮਝਾਉਣ, ਚੰਗੀ ਮਤ ਦੇਣ, ਅਤੇ ਮਨੁੱਖ ਆਪਣੀ ਮੂਰਖਤਾ ਵਿੱਚ ਚੰਗੀ ਮਤ ਨਾ ਲਵੇ ਅਤੇ ਆਪਣੇ ਆਪ ਨੂੰ ਹੀ ਕਵੇ ਵੀ ਜੋ ਕੁਝ ਮੇਰੇ ਮਨ ਵਿੱਚ ਪੈਦਾ ਹੋਇਆ ਉਪਜਿਆ ਹੈ, ਜੋ ਮੇਰੇ ਮਨ ਵਿੱਚ ਫੁਰਨਾ ਪੈਦਾ ਹੋਇਆ ਉਹ ਹੀ ਸੱਚਾ ਹੈ। ਅਤੇ ਫਿਰ ਕਹਿੰਦੇ ਭਾਈ ਉਹਦੀ ਮਤ ਮਾਰੀ ਜਾਂਦੀ ਹੈ, ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ। ਕਹਿੰਦੇ ਕੀ ਹੋਇਆ? ਕਹਿੰਦੇ ਮੈਨੂੰ ਦਿਸਣਾ ਹੀ ਬੰਦ ਹੋ ਗਿਆ। ਕਹਿੰਦੇ ਹਲੇ ਵੀ ਮੰਨ ਜਾ। ਕਹਿੰਦੇ ਕਿਉਂ? ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। हले भी अपना आप नवार ला, उतर जा घोड़ी तो थले, नहीं दींदा कोई गल नहीं, तेनू फड़ के लै चलदे गुरु साहब दे कोल। इसे तरह कीता, गुरु साहब दे कोल लै गए, बैठ गया। हाँ भाई दस की गल है? कहिंदा महाराज चढ़ाई करके आया सी तुहानू खत्म करन वास्ते, ते तुहाडे सामने आउंदे मैनू दिसना बंद हो गया। महाराज कहिंदे मैं तुहाडे सामने बैठा, इधर देख मेरे वल। गुरु साहब दे ऐसे बचन होए, जदों महाराज दा हुक्म मन के उधर नू तकिया ते सतगुरु दे दिदारे होए, नज़र भरते आए, मन विच शरदा प्रपक हो गई भी प्रतख गुरु, ये ते प्रतख रब ने, वचन बलास होए। कहिंदा महाराज मेरी गलती माफ करो ते मैनू सेवा बख्शो। महाराज कहिंदे भाई सेवा अपने कर्मां दी हुंदी आ, तू जो चाहुणा सेवा कर लै। इन्हें फिर कुछ मरबे जमीन सतगुरु पातशाह जी नूं दान कीती, मत्था टेकिया, जिथे सतगुरु पातशाह जी ने करतारपुर साहब धर्मसाल बनाई, गुरद्वारा साहब बनाया, जिहड़ा कि हुण ते कई बार इमारत का बदलाव होया, नवीं नवीं इमारतां बनियां। गुरु साहब सच्चे पातशाह जी ने उस समय सोहनी धर्मशाला बना के उपदेश देने वास्ते एक धर्म का धर्मसाल तां कहिंदे सी, गुरुद्वारे बाद च कहन लगे आप, जिथे धर्म का उपदेश हुंदा सी उहनूं धर्मसाल कहा जांदा सी। सतगुरु पातशाह जी ने बहुत सोहना गुरद्वारा बनवाया अते उह जमीन दे विच सतगुरु जी खेती करन लगे, जिथे आप आम इतिहास विच आउंदा है कि सतगुरु पातशाह जी ने लम्मा समा करतारपुर वखे खेती कीती है, वो उही जगह है। सुरहो विचार इत्थे ही जदों सतगुरु पातशाह जी दे दोवें साहिबजादे लखमी चंद ते श्री चंद ते लखमी दास इत्थे आ गए, ते माता तृप्ता जी भी इत्थे आ गए, वाहिगुरू माता सुलखणी जी भी इत्थे आ गए, सो इत्थे आ के रहन लगे। ते एक दिन गुरु के महल साडे माता जी सत्कारयोग हथ जोड़ के सतगुरु धन गुरु नानक साहब सच्चे पातशाह जी नूं बेनती करते हैं कि सतगुरु जी, आप जी ने केवल मनुख ही नहीं, जीवां दा, पशुआं दा, पंछियां दा आधार कर दिता, पापी तार दिते, आपने सज्जन वर्गे ठग तार दिते, सतगुरु जी मेरे उपर भी कृपा कर। बड़ी वड्डी सिख्या है भाई, ये गुरु साहब दे महल। देखो मन विच कोई हंकार नहीं कि मैं गुरु नानक साहब दे घरों हां, ये आकड़ नहीं, हथ जोड़े ने कि सतगुरु जी मेरे ते भी कृपा करो। ठीक है मैं औरत जामे विच हाँ, माइयां दे रूप विच हाँ, पर महाराज आप जी का उपदेश ते सब लई सांझा है, मेरे ते रहमत करो, कृपा करो। धन गुरु नानक साहब सच्चे पातशाह जी ने उस समय सनासरी राग आरंभ करदिआं इस शब्द नूं उचारिया सी, जिज्ञासु रूप विच सभना वास्ते ही महाराज दा उपदेश है। आप सतगुरु सच्चे पातशाह जी उपदेश बख्शणगे, जिथे माता जी नूं उपदेश बख्शदे ने, अपने महिला नूं उपदेश बख्शदे ने, उत्थे समुचे जिज्ञासुआं नूं जीव इस दा भेद समझाउंदिआं होइआं सतगुरु सच्चे पातशाह जी रहमत करनगे। बहुत ध्यान नाल बेनतियां सरवण करो जी।
सतनाम श्री वाहे गुरु साहिब जी, तनासरी महला पहला, घर पहला चौपदे।
तनासरी राग विच धन गुरु नानक साहब सच्चे पातशाह जी पहले ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਉਣ ਦਾ ਉਪਦੇਸ਼ ਬਖਸ਼ ਕੇ ਆਪ ਕਿਰਪਾ ਕਰ ਰਹੇ ਨੇ ਕਿ ਇਹ ਸ਼ਬਦ ਚੌ ਪਦਿਆਂ ਵਾਲੇ, ਚਾਰਾਂ ਪਦਿਆਂ ਵਾਲੇ ਸ਼ਬਦ ਆਪ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ,
ਜੋ ਇੱਕ ਅਦਵੈਤ ਰੂਪ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਹੈ।
ਸਤਨਾਮ,
ਉਸਦਾ ਨਾਮ ਹੀ ਦੁਨੀਆਂ ਵਿੱਚ ਸੱਚਾ ਹੈ, ਬਾਕੀ ਨਾਮ ਮਿਟ ਜਾਣਗੇ।
ਕਰਤਾ ਪੁਰਖ,
ਇੱਕ ਆਪ ਹੀ ਕਰਤਾ ਹੈ, ਦੁਨੀਆਂ ਵਿੱਚ ਕਰਨਹਾਰ, ਦੁਨੀਆਂ ਨੂੰ ਘੜਨਹਾਰ, ਦੁਨੀਆਂ ਨੂੰ ਬਣਾਉਣਹਾਰ, ਇੱਕੋ ਹੀ ਅਕਾਲ ਪੁਰਖ ਹੈ।
ਨਿਰਭਾਉ,
ਕਿਸੇ ਦਾ ਦਾ ਡਰ ਨਹੀਂ, ਜਿਹਨੂੰ ਡਰ ਨਹੀਂ ਰਤਾ ਮਾਤਰ ਵੀ
ਨਿਰਵੈਰ,
ਨਾ ਹੀ ਕਿਸੇ ਨਾਲ ਉਹਨਾਂ ਦੀ ਦੁਸ਼ਮਣੀ ਹੈ, ਵੈਰ ਭਾਵਨਾ ਕਿਸੇ ਨਾਲ ਨਹੀਂ ਰੱਖਦਾ।
ਅਕਾਲ ਮੂਰਤ
ਰੂਪ ਤੋਂ ਰਹਿਤ ਹੈ, ਉਸਦਾ ਕੋਈ ਸਰੂਪ ਤਤਸੀ ਲੱਖਣਾਂ ਦੁਆਰਾ ਕਥਨ ਕੀਤਾ ਜਾ ਸਕਦਾ ਹੈ। ਵੈਸੇ ਉਸਦਾ ਕੋਈ ਚਿਹਨ ਚੱਕਰ ਆਦਿਕ ਨਹੀਂ ਹੈ।
ਅਜੂਨੀ ਸਹਿ ਭੰ,
ਉਹ ਅਜੂਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ, 84 ਲੱਖ ਜੂਨਾਂ ਵਿੱਚ ਨਹੀਂ ਪੈਂਦਾ। ਸਹਿ ਭੰਗ ਉਹ ਸੁਤੇ ਭਾਵ ਪ੍ਰਕਾਸ਼ ਹੈ, ਭਾਵ ਦੁਨੀਆਂ ਦੇ ਜਿੰਨੇ ਖੱਟ ਜੋਤੀ ਮੰਨੇ ਗਏ ਨਾ, ਜਿਵੇਂ ਚੰਦਰਮਾ ਹੈ, ਤਾਰੇ ਹੈ, ਸੂਰਜ ਹੈ, ਬਿਜਲੀ ਹੈ, ਜਿੰਨਾ ਪ੍ਰਕਾਸ਼ ਹੈ, ਇਹਨਾਂ ਤੋਂ ਆਪਣੇ ਵਿੱਚ ਕੋਈ ਪ੍ਰਕਾਸ਼ ਨਹੀਂ ਹੈ, ਇੱਕ ਦੂਸਰੇ ਤੋਂ ਪ੍ਰਕਾਸ਼ ਲੈਂਦੇ ਨੇ ਤਾਂ ਪ੍ਰਕਾਸ਼ ਹੁੰਦਾ ਇਹਨਾਂ ਵਿੱਚ। ਪਰ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪ੍ਰਕਾਸ਼ ਹੋਏ ਦੁਨੀਆਂ ਵਿੱਚ, ਜਿਵੇਂ ਭਾਈ ਗੁਰਦਾਸ ਜੀ ਨੇ ਫਰਮਾਇਆ ਨਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ। ਸੋ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਭਾਈ ਕਿਸੇ ਤੋਂ ਪ੍ਰਕਾਸ਼ ਲੈਂਦਾ ਨਹੀਂ, ਪ੍ਰਕਾਸ਼ ਦਿੰਦਾ ਹੈ। ਸਹਿਬ ਭੰਗ ਦਾ ਅਰਥ ਹੈ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ।
ਗੁਰ ਪ੍ਰਸਾਦ,
ਆਪ ਕਿਰਪਾ ਕਰਨ ਵਾਲਾ ਹੈ, ਤੇ ਆਪ ਅਗਿਆਨ ਦੇ ਗਾੜੇ ਅੰਧੇਰੇ ਵਿੱਚ ਰੂਪ ਪ੍ਰਕਾਸ਼ ਕਰ ਦੇਣ ਵਾਲਾ ਹੈ।
ਜਿਉ ਡਰਤ ਹੈ ਆਪਣਾ,
ਗੁਰੂ ਦੀ ਪ੍ਰਸਾਦ ਕਿਰਪਾ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਜਿੰਨਾ ਮਰਜ਼ੀ ਕੋਈ ਹੱਠ ਕਰ ਲਵੇ, ਜਿੰਨਾ ਮਰਜ਼ੀ ਕੋਈ ਤਪ ਕਰ ਲਵੇ, ਨਾਲ ਨਾਲ ਸਤਿਗੁਰੂ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਮਹਾਰਾਜ ਆਪ ਜੀ ਦੀ ਨਦਰ ਸਵੱਲੀ ਹੋਣੀ ਚਾਹੀਦੀ ਹੈ, ਆਪ ਜੀ ਦੀ ਮਿਹਰ ਹੋਣੀ ਚਾਹੀਦੀ। ਜਦੋਂ ਉਸ ਦੀ ਪ੍ਰਸਾਦ ਕਿਰਪਾ ਹੋਵੇਗੀ ਨਾ, ਫਿਰ ਉਸ ਦੀ ਪ੍ਰਾਪਤੀ ਹੁੰਦੀ ਆ, ਫਿਰ ਮੈਂ ਮਿਹਰ ਹੁੰਦੀ ਹੈ। ਜਿਉ ਡਰਤ ਹੈ ਆਪਣਾ, ਹੁਣ ਇੱਥੇ ਮਾਤਾ ਸੁਲੱਖਣੀ ਜੀ ਆਪ ਕਿਰਪਾ ਕਰਕੇ ਆਪਾਂ ਸਾਰਿਆਂ ਨੂੰ ਉਪਦੇਸ਼ ਬਖਸ਼ ਰਹੇ। ਮਹਾਰਾਜ ਕਹਿੰਦੇ, ਮਹਾਰਾਜ ਸਾਡਾ ਜੀਵ ਆਤਮਾ ਡਰਦਾ ਬਹੁਤ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਸੰਸਾਰ ਦੀ ਹਾਲਤ ਕੀ ਹੈ, ਜੋ ਆਪ ਜੀ ਨੇ ਸਮਝਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਖੰਡੇ ਧਾਰ ਗਲੀਏ ਤਪੀੜੀ, ਲੇਖਾ ਲੀਜਾ ਤਿਲ ਜਿਉਂ ਪੀੜੀ, ਇਹ ਤਾਂ ਆਪ ਜੀ ਦਾ ਸਿਧਾਂਤ ਹੈ ਮਹਾਰਾਜ। ਇਸ ਕਰਕੇ ਸਾਡਾ ਮਨ ਬਹੁਤ ਡਰਦਾ ਹੈ।
ਕੈਸੇ ਕਰੀ ਪੁਕਾਰ,
ਹਜ਼ੂਰ ਪਾਤਸ਼ਾਹ ਆਪ ਜੀ ਨੂੰ ਛੱਡ ਕੇ ਅਸੀਂ ਕਿਹਦੇ ਪਾਸੇ ਕਿਹਦੇ ਪਾਸ ਜਾ ਕੇ ਅਸੀਂ ਅਰਦਾਸ ਕਰੀਏ, ਫਰਿਆਦ ਕਰੀਏ।
ਦੁੱਖ ਵਿਸਾਰਨ ਸੇਵਿਆ,
ਸਾਨੂੰ ਤਾਂ ਇਹ ਸਮਝ ਆਈ ਹੈ ਕਿ ਆਪ ਹੀ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲੇ ਹੋ, ਆਪ ਹੀ ਸਾਰੇ ਦੁੱਖਾਂ ਦੀ ਨਿਵਰਤੀ ਕਰਨ ਵਾਲੇ ਹੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ।
ਸਦਾ ਸਦਾ ਦਾਤਾਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਆਪ ਜੀ ਨਾਮ ਬਖਸ਼ਿਸ਼ ਕਰਦੇ ਹੋ, ਇਹ ਸਾਰੀਆਂ ਦਾਤਾਂ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਹਜ਼ੂਰ ਪਾਤਸ਼ਾਹ ਜੀ ਆਪ ਜੀ ਦੀ ਰਹਿਮਤ ਦੁਆਰਾ ਜੋ ਇਹ ਨਾਮ ਬਖਸ਼ਿਆ ਜਾ ਰਿਹਾ ਹੈ, ਇਹ ਦਾਤਾਂ ਦੇਣ ਵਾਲਾ ਹੈ।
ਸਾਹਿਬ ਮੇਰਾ ਨੀਤ ਨਵਾ,
ਇਹ ਪੁਰਾਣਾ ਹੋਲ ਵਾਲਾ ਨਹੀਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਸਹਿਬ ਮੇਰਾ ਨੀਤ ਨਵਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇਸ ਵਾਸਤੇ ਸਤਿਗੁਰੂ ਜੀ ਇੱਥੇ ਵੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਾਹਿਬ ਮੇਰਾ ਨੀਤ ਨਵਾਂ। ਮਾਤਾ ਜੀ ਨੂੰ ਸਮਝਾਉਂਦੇ ਨੇ ਇਸ ਲੱਖਣੀ, ਉਸ ਮਾਲਕ ਨੂੰ ਇਹ ਨਹੀਂ ਕਹਿਣਾ ਕਿ ਕੱਲ੍ਹ ਨਾਮ ਜਪ ਲਿਆ ਸੀ, ਉਹਦੀ ਕੱਲ੍ਹ ਬੰਦਗੀ ਕਰ ਲਈ ਸੀ, ਨਹੀਂ ਇਹ ਤਾਂ ਅਗਲੀ ਸਵੇਰ ਨੂੰ ਫਿਰ ਨਵਾਂ ਹੈ। ਤਾਂ ਹੀ ਜਦੋਂ ਅਸੀਂ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਅਸੀਂ ਸ਼ਰਧਾ ਭਾਵਨਾ ਨਾਲ ਨਿਤਾ ਪ੍ਰਤੀ ਸਤਿਗੁਰੂ ਦੇ ਦਰ ਤੋਂ ਸ੍ਰੀ ਮੁਖ ਵਾਕ ਉਡੀਕਦੇ ਹਾਂ ਅਤੇ ਫਿਰ ਸੀਸ ਝੁਕਾਉਂਦੇ ਹਾਂ, ਸਤਿਗੁਰੂ ਜੀ ਆਪ ਜੀ ਦੀ ਬਖਸ਼ਿਸ਼ ਹੋਈ ਹੈ, ਸਤਿਗੁਰ ਮੇਰਾ ਨੀਤ ਨਵਾਂ। ਇਹ ਪਰਮਾਤਮਾ ਦਾ ਨਾਮ ਵੀ ਨਿਤ ਨਵਾਂ ਹੈ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਮਹਾਰਾਜ ਦਾ ਹੁਕਮ ਹੈ ਭਾਈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਨਾਮ ਤਾਂ ਉਹੀ ਹੈ ਪਰ ਨਿਤ ਨਵਾਂ ਇਹ, ਇਹ ਸਾਡੇ ਆਤਮਾ ਨੂੰ ਰੋਜ਼ ਦੀ ਊਰਜਾ ਦੇਣ ਵਾਲਾ ਹੈ, ਰੋਜ਼ ਦੀ ਸ਼ਕਤੀ ਦੇਣ ਵਾਲਾ ਹੈ, ਰੋਜ਼ ਦੀ ਰੂਹ ਦੇਣ ਵਾਲਾ, ਰੋਜ਼ ਦਾ ਹੀ ਪ੍ਰਕਾਸ਼ ਦੇਣ ਵਾਲਾ। ਇੱਕ ਦਿਨ ਦਾ ਕੰਮ ਨਹੀਂ ਭਾਈ ਕਿ ਅੱਜ ਦੇ ਤਾ ਕੱਲ੍ਹ ਨੂੰ ਮੁੱਕ ਜਾਏਗਾ, ਨਹੀਂ, ਸਤਿਗੁਰ ਮੇਰਾ ਸਾਹਿਬ ਮੇਰਾ ਨੀਤ ਨਵਾਂ, ਮੇਰਾ ਸਾਹਿਬ ਮਾਲਕ ਜੋ ਹੈ ਉਹ ਨਵਾਂ ਨਰੋਆ ਹੈ ਨਿਤਾ ਪ੍ਰਤੀ
ਸਦਾ ਸਦਾ ਦਾਤਾਰ।
ਉਹ ਸਾਰੇ ਯੁੱਗਾਂ ਦੇ ਵਿੱਚ ਦਾਤਾ ਸੀ, ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ।
ਵਿਸ਼ਰਾਮ
ਦੇ ਕੇ ਕਿਰਪਾ ਕਰਦੇ ਹਨ।
ਅਨ ਦਿਨ ਸਾਹਿਬ ਸੇਵੀ ਹੈ।
ਲਓ ਭਾਈ ਸੁਣੋ, ਹੁਣ ਇੱਥੇ ਗੁਰੂ ਰੂਪ ਹੋ ਕੇ ਆਪ ਉਪਦੇਸ਼ ਬਖਸ਼ਦੇ ਨੇ। ਪਹਿਲਾਂ ਜਗਿਆਸੂ ਰੂਪ ਹੋ ਕੇ ਮਾਤਾ ਸੁਲੱਖਣੀ ਜੀ ਨੇ ਪੁੱਛਿਆ ਸੀ, ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਰੂਪ ਹੋ ਕੇ ਆਪਾਂ ਸਭ ਜਗਿਆਸੂਆਂ ਨੂੰ ਇੱਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਅਨ ਦਿਨ ਸਾਹਿਬ ਸੇਵੀ ਹੈ, ਦਿਨ ਰਾਤ ਉਸ ਸਾਹਿਬ ਨੂੰ ਸੇਵਣਾ ਚਾਹੀਦਾ, ਭਾਵ ਸਿਮਰਨਾ ਚਾਹੀਦਾ, ਉਹਦਾ ਨਾਮ ਜਪਣਾ ਚਾਹੀਦਾ। ਊਠਤ ਬੈਠਤ ਸੋਬਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਮਹਾਰਾਜ ਕਹਿੰਦੇ ਭਾਈ ਗੁਰੂ ਕਾ ਸਿੱਖ ਹੋ ਕੇ ਮਨ ਵਿੱਚ ਹੀ ਆਸਾ ਰੱਖੇ ਕਿ ਮੈਂ ਪ੍ਰਭੂ ਦਾ ਸਿਮਰਨ ਕਰਨਾ। ਬੜੇ ਗੁਰੂ ਕੇ ਸਿੱਖ ਨੇ ਭਾਈ ਜਿਹੜੇ ਕਿਸੇ ਨਾ ਕਿਸੇ ਬਹਾਨੇ ਆਪਣੇ ਮਨ ਨੂੰ ਹੋੜੀ ਰੱਖਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ, ਫਿਰ ਸੁਖਮਨੀ ਸਾਹਿਬ ਪੜ੍ਹਦੇ ਨੇ, ਆਸਾ ਜੀ ਦੀ ਵਾਰ ਦਾ ਪਾਠ ਕਰਦੇ ਨੇ, ਫਿਰ ਕਈ ਗੁਰਮੁਖ ਪਿਆਰਿਆਂ 'ਤੇ ਜਿਨ੍ਹਾਂ 'ਤੇ ਸਤਿਗੁਰੂ ਦੀ ਕਿਰਪਾ, ਪੰਜ ਗ੍ਰੰਥੀ ਦਾ ਨਿਤਨੇਮ ਕਰਦੇ ਨੇ, ਅਤੇ ਸਾਰਾ ਦਿਨ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਣ ਵਾਸਤੇ ਕਈ ਗੁਰੂ ਕੇ ਪਿਆਰੇ ਦਸ ਦਸ ਗਿਆਰਾਂ ਗਿਆਰਾਂ ਪਾਠ ਜਪਜੀ ਸਾਹਿਬ ਜੀ ਦੇ ਕਰਦੇ ਨੇ, ਕਈ ਇਸ ਤੋਂ ਵੱਧ ਕਰਦੇ ਨੇ। ਭਾਵ ਕਿ ਸਾਡਾ ਮਨ ਗੁਰੂ ਚਰਨਾਂ ਨਾਲ ਜੁੜਿਆ ਰਹੇ, ਕਿਉਂਕਿ ਮਨ ਦਾ ਸੁਭਾਅ ਹੈ ਸੰਕਲਪ ਅਤੇ ਵਿਕਲਪ ਪੈਦਾ ਕਰਨੇ, ਇਹ ਮਨ ਹੈ, ਇਹ ਮਨ ਦੀ ਅਵਸਥਾ ਹੈ, ਮਨ ਦੀ ਬਣਤਰ ਹੈ। ਪਰ ਇਹਨਾਂ ਨੂੰ ਰੋਕਣ ਵਾਸਤੇ ਜਿਵੇਂ ਪੈਖੜ ਪਾਇਆ ਹੁੰਦਾ ਨਾ ਪਸ਼ੂਆਂ ਦੇ, ਅਤੇ ਮਹਾਰਾਜ ਕਹਿੰਦੇ ਭਾਈ ਵੱਡੇ ਵੱਡੇ ਪਸ਼ੂ ਹਾਥੀਆਂ ਵਰਗੇ ਵੀ ਕੁੰਡੇ ਮਾਰ ਕੇ ਕਾਬੂ ਕਰ ਲਏ ਜਾਂਦੇ ਹੈ, ਅਤੇ ਮਹਾਰਾਜ ਕਹਿੰਦੇ ਇਹ ਜਿਹੜਾ ਮਨ ਮੈਂਗਲ ਹੈ ਨਾ, ਮਨ ਜਿਹੜਾ ਹਾਥੀ ਹੈ, ਇਹਨੂੰ ਵਸ ਵਿੱਚ ਕਰਨ ਵਾਸਤੇ ਇਹ ਮਨੁੱਖ ਤੈਨੂੰ ਉੱਦਮ ਕਰਨਾ ਪਵੇਗਾ, ਉਪਰਾਲਾ ਕਰਨਾ ਪਵੇਗਾ ਕਿ ਇਹਨੂੰ ਤੂੰ ਨਾਮ ਦਾ ਪੈਖੜ ਪਾ ਲੈ, ਇਹਨੂੰ ਛੱਡੀ ਨਾ, ਇਹ ਜਿੱਧਰ ਨੂੰ ਵੀ ਜਾਵੇ ਉੱਠ ਕੇ ਜਾਣ ਲੱਗਾ ਕੋਈ ਗੱਲ ਨਹੀਂ, ਕਹਿ ਭਾਈ ਤੂੰ ਕੰਮ ਵੀ ਕਰ, ਨਾਮਾ ਕਹਿ ਤਲੋਚਨਾ ਮੁੱਖ ਤੇ ਨਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਦੇ ਨਾਲ ਵਾਹਿਗੁਰੂ 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 ਜਪੀ ਜਾਣਾ। ਬਹੁਤ ਸਾਰੀਆਂ ਬੀਬੀਆਂ ਦੇਖੀਆਂ ਘਰੇ ਕੰਮ ਕਰਨਗੀਆਂ ਅਤੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਦੀਆਂ ਹੁੰਦੀਆਂ, ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲਦਾ ਹੁੰਦਾ। ਅਤੇ ਕਈ ਗੁਰੂ ਕੇ ਸਿੱਖ ਭਾਈ ਲੱਖੂ ਵਰਗੇ ਸਿੱਖ ਇਹੋ ਜਿਹੇ ਸਿੱਖ ਹੋਏ ਭਾਈ, ਕਿਸੇ ਦੇ ਘਰੋਂ ਪ੍ਰਸ਼ਾਦਾ ਨਹੀਂ ਛਕਦੇ ਸੀ ਜੇ ਉਹ ਮਾਈ ਪ੍ਰਸ਼ਾਦਾ ਤਿਆਰ ਕਰਨ ਵਾਲੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੀ ਸੀ, ਉਹਦਾ ਪ੍ਰਸ਼ਾਦਾ ਹੀ ਨਹੀਂ ਛਕਦੇ ਸੀ, ਭੁੱਖੇ ਵੀ ਰਹਿ ਲੈਂਦੇ ਕਈ ਕਈ ਦਿਨ। ਜੇ ਕਹਿਣਾ ਭਾਈ ਸਾਹਿਬ ਬਾਬਾ ਜੀ ਗੱਫਾ ਛਕ ਲਓ, ਬੀਬੀ ਜਾਪ ਕੀਤਾ ਜਪ ਪੜ੍ਹਿਆ, ਜੇ ਕਹਿਣਾ ਨਹੀਂ ਕਿਉਂ ਨਹੀਂ ਪੜ੍ਹਿਆ, ਬਾਬਾ ਜੀ ਮੈਨੂੰ ਆਉਂਦਾ ਨਹੀਂ, ਫਿਰ ਬੈਠ ਇੱਥੇ, ਭਾਈ ਸਾਹਿਬ ਨੇ ਆਪ ਜਪਜੀ ਸਾਹਿਬ ਪਾਠ ਪੜ੍ਹ ਕੇ ਸੁਣਾ ਦੇਣਾ, ਕਹਿਣਾ ਲਿਆ ਪ੍ਰਸ਼ਾਦਾ। ਹੁਣ ਸਾਧ ਸੰਗਤ ਇਹੋ ਜਿਹੀ ਗੁਰੂ ਕੀ ਸਿੱਖਿਆ ਹੈ, ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮੇਰਾ ਮਾਲਕ ਜਿਹੜਾ ਨਾ ਉਸ ਨੂੰ ਅਣਦਿਨ ਸਾਹਿਬ ਸੇਵੀ ਹੈ, ਦਿਨ ਰਾਤ ਉਸ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ ਹੈ।
ਅੰਤ ਛਡਾਏ ਸੋਏ,
ਮਨ ਵਿੱਚ ਇਹ ਭਾਵਨਾ ਰੱਖਣੀ, ਕਿਉਂਕਿ ਅੱਜ ਨਹੀਂ ਨਾ ਪਤਾ ਲੱਗਦਾ, ਜਿਵੇਂ ਜਿਵੇਂ ਉਮਰ ਬੀਤੇਗੀ ਬੁਢਾਪਾ ਆਏਗਾ, ਅਗਲਾ ਸਮਾਂ ਨੇੜੇ ਦਿਸੇਗਾ, ਤੇ ਫਿਰ ਮਨ ਵਿੱਚ ਜ਼ਰੂਰ ਇਹ ਚੇਤਵਨੀ ਆਏਗੀ ਵੀ ਹੁਣ ਛੱਡਣਾ ਹੀ ਹੈ ਨਾ, ਇਹ ਸਰੀਰ ਜਾਣੇ ਤੇ ਪੈਣਾ ਹੀ ਹੈ, ਸਭ ਨੇ ਜਾਣਾ, ਤੇ ਫਿਰ ਜਾਣਾ ਕਿੱਥੇ ਆ, ਲੇਖਾ ਤਾਂ ਦੇਣਾ ਪੈਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੱਡੀ ਵੱਡੀ ਕਿਰਪਾ ਕਰਦੀ ਹੈ, ਕਿਸੇ ਧਰਮ ਦੇ ਵਿੱਚ ਇਹੋ ਜਿਹੀ ਸਹੂਲਤ ਪਾਈ ਕਿਤੇ ਨਹੀਂ ਹੈਗੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਅਣ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਕਹਿੰਦੇ ਜਦੋਂ ਦਿਨ ਰਾਤ ਇਸ ਉਦਮ ਵਿੱਚ ਲੱਗੇਗਾ, ਪਰਮਾਤਮਾ ਦਾ ਸਿਮਰਨ ਕਰੇਗਾ, ਮੰਨ ਲਓ ਤੂੰ ਸੱਤਵੀਂ ਭੂਮਿਕਾ ਵਿੱਚ ਨਹੀਂ ਪਹੁੰਚ ਸਕਦਾ, ਤੈਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਨਹੀਂ ਹੋ ਸਕਦੀ, ਮੰਨ ਲਓ ਹੋ ਜਾਂਦੀ ਗੁਰੂ ਕੇ ਪਿਆਰਿਆਂ ਨੂੰ ਸਿਮਰਨ ਭਾਓ ਭਗਤੀ ਟਿਕਾਓ ਵਾਲਿਆਂ ਨੂੰ, ਪਰ ਮੰਨ ਲਓ ਨਹੀਂ ਇਹ ਦਾਤ ਪ੍ਰਾਪਤ ਹੁੰਦੀ, ਇੱਥੋਂ ਤੱਕ ਤੂੰ ਨਹੀਂ ਪਹੁੰਚ ਸਕਦਾ, ਤੇ ਮਹਾਰਾਜ ਕਹਿੰਦੇ ਤੈਨੂੰ ਛੁਡਾ ਤਾਂ ਲੈਣਗੇ ਹੀ ਨਾ ਜਮਾਂ ਤੋਂ, ਕਿਵੇਂ ਛੁਡਾਉਣਗੇ ਭਾਈ? ਜੇ ਕਹਿੰਦੇ ਭਗਤੀ ਕਰੇਗਾ ਫਿਰ ਹਰ ਜੋ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛੁਡਾਏ, ਅੰਤ ਨੂੰ ਛੁਡਾ ਲਏਗਾ। ਤੇ ਜੇ ਮਹਾਰਾਜ ਇੰਨਾ ਭਰੋਸਾ ਰੱਖ ਲਈਏ ਵੀ ਅੰਤ ਨੂੰ ਤੇ ਮਹਾਰਾਜ ਤੂੰ ਛੁਡਾ ਹੀ ਲੈਣਾ ਨਾ, ਇਸ ਕਰਕੇ ਸਿਮਰ ਲਿਆ ਕਰੀਏ ਕਿ ਅੰਤ ਨੂੰ ਛੁਡਾਉਣ ਵਾਲਾ ਹੋਰ ਕੋਈ ਹੈ ਹੀ ਨਹੀਂ, ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਜੀ ਨੂੰ ਉਪਦੇਸ਼ ਬਖਸ਼ ਰਹੇ ਨੇ। ਸੁਲੱਖਣੀ, ਜੇ ਤੂੰ ਦਿਨ ਰਾਤ ਪਰਮਾਤਮਾ ਦਾ ਸਿਮਰਨ ਕਰੇਗੀ, ਉਹਦੀ ਬੰਦਗੀ ਕਰੇਗੀ, ਤੇ ਅੰਤ ਨੂੰ ਉਹ ਛਡਾਉਣ ਵਾਸਤੇ ਸਮਰੱਥ ਹੈ ਵਾਹਿਗੁਰੂ।
ਸੁਣ ਸੁਣ ਮੇਰੀ ਕਾਮਣੀ,
ਆਪਣੇ ਮਹਿਲਾਂ ਨੂੰ ਕਹਿੰਦੇ ਨੇ, ਹੁਣ ਕਹਿੰਦੇ ਇਹਨੂੰ ਧਿਆਨ ਦੇ ਕੇ ਜੇ ਇੱਕ ਵਾਰੀ ਕੋਈ ਗੱਲ ਸੁਣ, ਆਪਾਂ ਫਿਰ ਕਹਿੰਦੇ ਨਹੀਂ ਭਾਈ ਧਿਆਨ ਦੇ ਇੱਧਰ ਮੇਰੀ ਗੱਲ ਸੁਣ। ਮਹਾਰਾਜ ਦੋ ਵਾਰੀ ਲਿਖਿਆ ਇਹ ਜਗਿਆਸੂ ਇਸ ਗੱਲ ਨੂੰ ਸੁਣਨਾ ਕਰੋ, ਧਿਆਨ ਦੇ ਕੇ ਸੁਣੋ ਇਹ ਗੱਲ।
ਪਾਰੇ ਉਤਾਰਾ ਹੋਏ,
ਮਨ ਵਿੱਚ ਨਾ ਸ਼ੰਕਾ ਰੱਖੀ ਵੀ ਪਤਾ ਨਹੀਂ ਪਾਰ ਉਤਾਰਾ ਹੋਵੇਗਾ ਕਿ ਨਹੀਂ ਹੋਵੇਗਾ। ਵਾਹਿਗੁਰੂ ਦਾ ਜਾਪ ਕਰੀਏ, ਪੰਜ ਬਾਣੀਆਂ ਪੜ੍ਹੀਏ, ਅੰਮ੍ਰਿਤ ਛਕ ਲਈਏ, ਫਿਰ ਵੀ ਸਾਡਾ ਇਸ ਦੁਨੀਆਂ ਦੇ ਉੱਪਰੋਂ ਅਤੇ ਪ੍ਰਲੋਕ ਵਿੱਚ ਸਾਡੀ ਕੋਈ ਮਦਦ ਕਰੇਗਾ ਕਿ ਨਹੀਂ ਕਰੇਗਾ। ਅਤੇ ਹੁਣ ਤਾਂ ਭਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਫਰਮਾਉਂਦੇ ਨੇ, ਇਦੂ ਵੱਡੀ ਤਾਂ ਕੋਈ ਗੱਲ ਨਹੀਂ। ਗੁਰੂ ਕੇ ਸਿੱਖਾਂ ਨੂੰ ਇੱਥੇ ਤਾਂ ਸ਼ਰਧਾ ਕਰਨੀ ਚਾਹੀਦੀ ਹੈ। ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਇਹ ਮਨ ਵਿੱਚ ਪਰਪੱਕ ਰੱਖ ਕਿ ਅਵਸ਼ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਜ਼ਰੂਰ ਬਰ ਜ਼ਰੂਰ ਸਤਿਗੁਰੂ ਕਿਰਪਾ ਕਰਨਗੇ, ਪਾਰ ਉਤਾਰਾ ਹੋਏਗਾ, ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
ਦਇਆਲ ਤੇਰਾ ਨਾਮ ਤਰਾ,
ਹੇ ਵਾਹਿਗੁਰੂ ਆਪ ਜੀਆਂ ਤੇ ਦਇਆ ਕਰਨ ਵਾਲਾ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਨਾਮ ਜਪ ਕੇ, ਨਾਮ ਸਿਮਰ ਕੇ ਇਸ ਸੰਸਾਰ ਤੋਂ ਤਰਨਾ ਹੋਵੇਗਾ।
ਸਤ ਕੁਰਬਾਨ ਜਾਓ,
ਇਸ ਕਰਕੇ ਏਡਾ ਵੱਡਾ ਸਮਰੱਥ ਤੇਰਾ ਨਾਮ ਹੈ, ਇਸ ਤੇਰੇ ਨਾਮ ਤੋਂ ਹਮੇਸ਼ਾ ਵਾਸਤੇ ਹੀ ਕੁਰਬਾਨ ਜਾਈਏ, ਬਲਿਹਾਰ ਜਾਈਏ। ਮਹਾਰਾਜ ਇਹੋ ਜਿਹਾ ਤੇਰਾ ਨਾਮ ਜਿਹਦਾ ਨਾਮ ਲਏ ਤੋਂ ਹੀ ਜਮ ਛੱਡ ਜਾਂਦੇ ਨੇ, ਰੇਰੇ ਦਰਗਾਹ ਕਹੈ ਨਾ ਕਹੋ, ਆਓ ਬੈਠ ਆਦਰ ਸਭ ਸ਼ੁਭ ਦਿਓ। ਮਹਾਰਾਜ ਏਡਾ ਵੱਡਾ ਨਾਮ ਤੇਰਾ, ਇਹ ਨਾਮ ਤੇਰਾ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਏਡਾ ਵੱਡਾ ਨਾਮ। ਮਹਾਰਾਜ ਇਸ ਨਾਮ ਤੋਂ, ਇਸ ਵਾਹਿਗੁਰੂ ਨਾਮ ਤੋਂ, ਪਰਮਾਤਮਾ ਦੇ ਨਾਮ ਤੋਂ ਬਲਿਹਾਰ ਜਾਂਦੇ ਹਾਂ ਜੀ,
ਰਹਾਓ
ਵਿਸਰਾਮ ਦੇ ਕੇ ਹੋਰ ਕਿਰਪਾ ਕਰ ਰਹੇ ਹਨ।
ਸਰਬੰ ਸਾਚਾ ਏਕ ਹੈ,
ਹਜ਼ੂਰ ਫਰਮਾਉਂਦੇ ਨੇ ਹੇ ਸੁਲੱਖਣੀ ਇਹ ਸਾਰਿਆਂ ਜੀਆਂ ਵਿੱਚ ਪਰਮਾਤਮਾ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ, ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਇਹ ਜਗਿਆਸੋ ਸਰਬੰ ਸਾਚਾ ਏਕ ਹੈ, ਉਹ ਸਰਬੱਤਰ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕਰਨ ਨੂੰ ਸਮਰੱਥ ਵਾਹਿਗੁਰੂ ਇੱਕੋ ਹੀ ਹੈ, ਇੱਕ ਦਾਤਾ ਹੈ, ਮੰਗਣ ਵਾਲੇ ਕਰੋੜਾਂ ਹੀ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਰਬੰ ਸਾਚਾ ਏਕ ਹੈ, ਉਹ ਇੰਨੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਹੈ ਆਪ,
ਦੂਜਾ ਨਹੀਂ ਕੋਈ,
ਉਹਦੇ ਬਰਾਬਰ ਹੋਰ ਕੋਈ ਨਹੀਂ ਹੈ। ਜੇ ਇਸੇ ਭੁਲੇਖੇ ਵਿੱਚ ਅਸੀਂ ਫਿਰਦੇ ਹਾਂ ਹਲੇ ਤੱਕ ਵੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਸਮਰੱਥ ਹੈ ਤੇ ਕੋਈ ਬਰਾਬਰ ਤੇ ਲਾਲਾਂ ਵਾਲਾ ਵੀ ਹੈਗਾ ਸਮਰੱਥ, ਧੰਨ ਗੁਰੂ ਕੀ ਬਾਣੀ ਵੀ ਸਮਰੱਥ ਹੈ ਤੇ ਜਿੱਥੇ ਹਰਾਜਾ ਕੱਪੜਾ ਪਾਇਆ ਹੁੰਦਾ ਉਹ ਮੜੀਆਂ ਵੀ ਸਮਰੱਥ ਨੇ। ਸਿੱਖੋ ਕਿੰਨਾ ਕੁ ਚਿਹਰੇ ਭੁਲੇਖਾ ਰੱਖਾਂਗੇ ਮਨ ਵਿੱਚ, ਲਾਈਨਾਂ ਲੱਗੀਆਂ ਪਈਆਂ ਜਿੱਧਰ ਨੂੰ ਜਾਂਦੇ ਨੇ ਪੱਗਾਂ ਵਾਲੇ, ਇੱਥੋਂ ਤੱਕ ਅੰਮ੍ਰਿਤਧਾਰੀ ਗਾਤਰਿਆਂ ਵਾਲੇ ਸਿੰਘ ਖੜੇ ਵੇਖੀ ਦੇ ਨੇ, ਬੜਾ ਮਨ ਵਿੱਚ ਹੈਰਾਨੀ ਹੁੰਦੀ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰਾਂ ਹੀ ਚੱਕਾਂ ਵਿੱਚ ਉਦਾਸੀਆਂ ਕਰ ਕਰਕੇ ਹੋਕੇ ਦੇ ਕੇ ਸਾਨੂੰ ਉਪਦੇਸ਼ ਦਿੱਤਾ, ਹਲੇ ਤੱਕ ਨਾ ਸਮਝ ਆਈ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਕਿ ਭਾਈ ਧਿਆਨ ਦੇਵੋ ਕਿ ਸਰਬੰਗ ਸਾਚਾ ਏਕ ਹੈ, ਦੂਜਾ ਨਾ ਹੀ ਕੋਈ, ਹੋਰ ਕੋਈ ਹੈ ਨਹੀਂ। ਭਾਈ ਇਹ ਸਾਰਿਆਂ ਜੀਆਂ ਦੇ ਉੱਪਰ ਕਿਰਪਾ ਕਰਨ ਵਾਲਾ ਜਿਹਦੇ ਵਿੱਚ ਪੂਰੀ ਸਮਰੱਥਾ ਹੈ, ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ।
ਤਾਂ ਕੀ ਸੇਵਾ ਸੋ ਕਰੇ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਉਹਦੀ ਸੇਵਾ ਕਰਦਾ ਕੌਣ ਹੈ, ਕਹਿੰਦੇ ਉਹ ਗੁਰੂ ਕਾ ਪਿਆਰਾ, ਉਹ ਜਗਿਆਸੂ, ਉਹ ਸੰਤ ਭਗਤ, ਉਹ ਗੁਰੂ ਕਾ ਸਿੱਖ, ਉਹ ਭਲਾਖੀ, ਉਸ ਦੀ ਸੇਵਾ ਕਰਦਾ ਹੈ।
ਜਾਂ ਕੋ ਨਦਰ ਕਰੇ,
ਜਿਹਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਹੋ ਜਾਂਦੀ, ਮਿਹਰ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਆਪੇ ਹੀ ਪਹਿਲੇ ਸਰੂਪ ਦੇ ਵਿੱਚ ਨਾ ਇੱਕ ਪ੍ਰਸ਼ਨ ਕਰਦੇ ਨੇ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਕਿ ਉਸ ਪਰਮਾਤਮਾ ਦਾ ਸਿਮਰਨ ਕਿਵੇਂ ਕਰਾਂ। ਉਹਦਾ ਸਿਮਰਨ ਮਹਾਰਾਜ ਔਖਾ ਹੈ, ਆਖਣੇ ਔਖਾ ਸਾਚਾ ਨਾਉ, ਅਤੇ ਉਹਦਾ ਸਿਮਰਨ ਕਰੀਏ ਕਿਵੇਂ। ਅਤੇ ਫਿਰ ਤੀਸਰੀ ਜੋਤ ਵਿੱਚ ਜਾ ਕੇ ਆਪੇ ਹੀ ਉਸ ਦਾ ਉੱਤਰ ਦੇ ਦਿੰਦੇ ਨੇ, ਨਦਰ ਕਰੇ ਤਾਂ ਸਿਮਰਿਆ ਜਾਏ, ਅਤੇ ਜੇ ਪਰਮਾਤਮਾ ਮਿਹਰ ਕਰ ਦੇਵੇ ਨਾ, ਨਦਰ ਕਰ ਦੇਵੇ, ਫਿਰ ਉਹਦਾ ਸਿਮਰਨ ਹੁੰਦਾ ਹੈ। ਅਤੇ ਜੇ ਕੋਈ ਕਹੇ ਮੈਂ ਸਿਮਰਨ ਕਰਦਾ, ਮੈਂ ਸਭ ਤੋਂ ਵੱਧ ਕਰਦਾ, ਸਭ ਤੋਂ ਅੰਮ੍ਰਿਤ ਵੇਲੇ ਉੱਠਣ ਵਾਲਾ ਮੈਂ ਹੀ ਹਾਂ, ਇਹ ਜਿਹੜੀ ਮੈਂ ਹੈ ਨਾ, ਇਹੀ ਲੈ ਕੇ ਬਹਿ ਜਾਂਦੀ ਹੈ। ਨਹੀਂ ਭਾਈ, ਅਰਦਾਸ ਹੀ ਇਹ ਕਰਨੀ ਹੈ, ਨਦਰ ਕਰੇ ਤਾਂ ਸਿਮਰਿਆ ਜਾਏ। ਅਤੇ ਫਿਰ ਨਦਰ ਦੇ ਭਾਈ ਅਰਥ ਕੀ ਨੇ, ਨਦਰ ਦਾ ਸਰੂਪ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵ ਲਾਏ। ਅੰਦਰੋਂ ਆਤਮਾ ਜਿਹੜੀ ਦਰਵ ਜਾਂਦੀ ਹੈ, ਭਾਵ ਸ਼ਰਧਾ ਦੇ ਵਿੱਚ ਗਦਗਦ ਹੋ ਜਾਂਦੀ ਹੈ ਜਿਹੜੀ ਆਤਮਾ ਹੈ, ਕਿ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੇਰੇ ਏਡੇ ਵੱਡੇ ਗੁਣ, ਤੇਰੀਆਂ ਏਡੀਆਂ ਵੱਡੀਆਂ ਬਖਸ਼ਿਆਂ, ਉਹ ਸ਼ਰਧਾ ਦੇ ਵਿੱਚ ਗਰਦੀ ਭੂ ਹੋ ਜਾਂਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਨਦਰ ਕਰੇ ਜਿਹਦੇ ਉੱਪਰ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ, ਤਾਂ ਕਿ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਉਹਦੀ ਸੇਵਾ ਉਹੀ ਕਰ ਸਕਦਾ ਹੈ ਜਦੋਂ ਆਪਣੀਆਂ ਅਰਦਾਸਾਂ ਪ੍ਰਵਾਨ ਚੜੀਆਂ, ਕਿ ਮਹਾਰਾਜ ਸਾਡੇ 'ਤੇ ਨਦਰ ਕਰੋ, ਸਾਡੇ 'ਤੇ ਮਿਹਰ ਕਰੋ, ਸਾਡੇ 'ਤੇ ਕਿਰਪਾ ਕਰੋ। ਅਤੇ ਜਦੋਂ ਉਸ ਦੀ ਨਦਰ ਹੋਈ, ਫਿਰ ਉਸ ਦਾ ਸਿਮਰਨ ਹੋਵੇਗਾ।
ਤੁਧ ਬਾਜ ਪਿਆਰੇ ਕੇਵ ਰਹਾ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਿਆਸੂ ਰੂਪ ਵਿੱਚ ਅੱਗੇ ਫਿਰ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ, ਕਿ ਮਹਾਰਾਜ ਆਪ ਜੀ ਤੋਂ ਬਿਨਾਂ ਸਾਡਾ ਰਹਿਣਾ ਕਿਵੇਂ ਹੋਵੇਗਾ, ਕਿਵੇਂ ਅਸੀਂ ਆਪ ਜੀ ਤੋਂ ਬਿਨਾਂ ਗੁਜ਼ਾਰਾ ਕਰ ਸਕਦੇ, ਸਮਾਂ ਪਾਸ ਕਰ ਸਕਦੇ ਹਾਂ।
ਸਾ ਵਡਿਆਈ ਦੇਹੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਆਪਣੇ ਨਾਮ ਦੀਆਂ ਵਡਿਆਈਆਂ ਬਖਸ਼ਣੀਆਂ ਕਰੋ।
ਜਿਤ ਨਾਮ ਤੇਰੇ ਲਾਗ ਰਹਾ।
ਜਿਹਦੇ ਕਰਕੇ, ਜਿਸ ਬਖਸ਼ਿਸ਼ ਕਰਕੇ, ਜਿਸ ਮਿਹਰ ਕਰਕੇ ਅਸੀਂ ਤੇਰੇ ਨਾਮ ਨਾਲ ਜੁੜੇ ਰਹੀਏ।
ਦੂਜਾ ਨਹੀਂ ਕੋਏ।
ਮਹਾਰਾਜ ਇਹ ਮਨ ਵਿੱਚੋਂ ਸ਼ੰਕਾ ਹੀ ਦੂਰ ਹੋ ਜਾਵੇ, ਕੇਵਲ ਸਥਾਨ ਤੇ ਦੂਜਾ ਹੈ ਹੀ ਨਹੀਂ ਕੋਈ ਹੋਰ, ਤੇ ਮਹਾਰਾਜ ਸਾ ਵਡਿਆਈ ਦੇ, ਆਪ ਹੀ ਇਹ ਵਡਿਆਈ ਬਖਸ਼ ਦਿਓ, ਕਿ ਸਾਡੇ ਮਨ ਵਿੱਚ ਇਹ ਭਰੋਸਾ ਹੀ ਨਾ ਰਹੇ ਕਿ ਦੂਜਾ ਵੀ ਕੋਈ ਹੋਰ ਹੈਗਾ। ਨਹੀਂ ਮਹਾਰਾਜ, ਤੇਰੇ ਬਰਾਬਰ ਕੋਈ ਹੋ ਸਕਦਾ ਨਹੀਂ, ਇੱਕੋ ਇੱਕ ਤੂੰ ਆਪ ਹੈ, ਤੇਰੀ ਸ਼ਕਤੀ ਹੈ ਜੋ ਦੁਨੀਆਂ ਦੇ ਉੱਪਰ ਵਰਤ ਰਹੀ ਹੈ, ਅਤੇ ਮਹਾਰਾਜ ਉਹ ਸ਼ਕਤੀ ਆਪ ਜੀ ਨੇ ਪ੍ਰਚੰਡ ਕਰਕੇ ਦੁਨੀਆਂ ਵਿੱਚ ਦਿਖਾ ਦਿੱਤੀ ਹੈ। ਅਤੇ ਉਹ ਕੀ ਹੈ ਭਾਈ? ਉਹ ਸਤਨਾਮ ਸ੍ਰੀ ਵਾਹਿਗੁਰੂ, ਉਹ ਵਾਹਿਗੁਰੂ ਸ਼ਕਤੀ ਹੈ, ਵਾਹਿਗੁਰੂ ਨਾਮ ਦੀ ਸ਼ਕਤੀ ਹੈ, ਦੂਜਾ ਨਾ ਹੀ ਕੋਏ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਅਵਰ ਸਥਾਨ ਤੇ ਦੂਜਾ ਕੋਈ ਹੈ ਹੀ ਨਹੀਂ ਹੈ।
ਜਿਸ ਆਗੇ ਪਿਆਰੇ ਜਾਏ ਕਹਾ।
ਜਿਹਦੇ ਅੱਗੇ ਜਾ ਕੇ ਆਪਣੀ ਜੋਦੜੀ ਕਹਿਣੀ ਹੈ, ਆਪਣਾ ਦੁੱਖ ਕਹਿਣਾ, ਆਪਣੀ ਫਰਿਆਦ ਕਹਿਣੀ ਹੈ, ਹੋਰ ਕੋਈ ਹੈ ਹੀ ਕੋਈ ਨਹੀਂ ਹੈ।
ਵਿਸਰਾਮ
ਦੇ ਕੇ ਕਿਰਪਾ ਕਰਦੇ ਹਨ।
ਸੇਵੀ ਸਾਹਿਬ ਆਪਣਾ।
ਇਸ ਵਾਸਤੇ ਭਾਈ ਹਮੇਸ਼ਾ ਵਾਸਤੇ ਆਪਣੇ ਸਾਹਿਬ ਮਾਲਕ ਦਾ ਸਿਮਰਨ ਕਰਨਾ ਹੈ, ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕਣਾ ਹੈ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ, ਪੰਜ ਬਾਣੀਆਂ ਦੇ ਨਿਤ ਨੇਮੀ ਬਣਨਾ ਹੈ। ਫਿਰ ਅਸੀਂ ਕੀ ਬਣਾਂਗੇ ਭਾਈ? ਫਿਰ ਗੁਰੂ ਕੇ ਪੁੱਤਰ ਤੇ ਪੁੱਤਰੀਆਂ ਬਣਾਂਗੇ। ਤੇ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਗਏ, ਤੇ ਫਿਰ ਮਨ ਵਿੱਚ ਸ਼ਰਧਾ ਪੈਦਾ ਹੋਵੇਗੀ, ਸੇਵੀ ਸਾਹਿਬ ਆਪਣਾ, ਫਿਰ ਇੱਕੋ ਇੱਕ ਆਪਣੇ ਸਾਹਿਬ ਮਾਲਕ ਦਾ ਸਿਮਰਨ ਕਰਨਾ ਹੈ।
ਅਵਰ ਨਾ ਜਾਂਚੋ ਕੋਏ।
ਸੇਵਾ ਵੀ ਉਸ ਦੀ ਕਰਨੀ ਹੈ, ਸੇਵਾ ਕੀਤੀ ਨਾ, ਅੱਜ ਕਿੰਨਾ ਦਿਹਾੜਿਆਂ ਵਿੱਚ ਬੈਠੇ ਹਾਂ ਸਾਧ ਸੰਗਤ, ਸਿਰ ਦੇ ਕੇ ਸੇਵਾ ਕੀਤੀ, ਸਿਰ ਦੇ ਕੇ। ਜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਰੇ ਹੋਏ ਪੰਡਾਲ ਵਿੱਚ ਪੁੱਛਿਆ ਕਿ ਗੁਰੂ ਕੇ ਸਿੱਖੋ ਸਿਰ ਚਾਹੀਦਾ, ਸਿਰ ਉੱਥੇ ਵੀ ਤੁਸੀਂ ਸਿਰ ਦਿੱਤੇ, ਇੱਕ ਨਹੀਂ ਦਿੱਤਾ, ਵਾਰੀ ਵਾਰੀ ਮੰਗਣ 'ਤੇ ਪੰਜ ਦਿੱਤੇ, ਅਤੇ ਮਹਾਰਾਜ ਨੇ ਪੰਜੇ ਹੀ ਝਟਕਾ ਦਿੱਤੇ। ਫਿਰ ਪੰਜਾਂ ਨੂੰ ਸੁਰਜੀਤ ਕੀਤਾ, ਅਤੇ ਪੰਜਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ, ਅਤੇ ਉਹਨਾਂ ਦੇ ਸਾਹਮਣੇ ਬੀਰ ਆਸਣ ਆਪ ਲਾਇਆ, ਕਿ ਹੁਣ ਮੈਨੂੰ ਵੀ ਅੰਮ੍ਰਿਤ ਦਿਓ। ਭੇਦ ਮਿਟਣਾ ਸੀ, ਖਾਲਸੇ ਨੂੰ ਸ਼ਕਤੀ ਬਖਸ਼ਣੀ ਸੀ। ਉਹ ਖਾਲਸੇ ਦੇ ਰੰਗ ਦੇਖੋ ਫਿਰ, ਸਾਧ ਸੰਗਤ ਆਨੰਦਗੜ੍ਹ ਦੇ ਕਿਲ੍ਹੇ ਦੇ ਵਿੱਚੋਂ ਯੁੱਧ ਕਰਦਿਆਂ ਹੋਇਆਂ ਦੁਸ਼ਮਣ ਦੀਆਂ ਝੂਠੀਆਂ ਕਸਮਾਂ ਖਾਣ 'ਤੇ ਕਿਲ੍ਹਾ ਛੱਡ ਦਿੱਤਾ ਗਿਆ ਅਤੇ ਫਿਰ ਸਿੰਘਾਂ ਦੇ ਉੱਪਰ ਹਮਲਾ ਹੋਇਆ। ਉੱਧਰ ਬਹੁਤ ਭਾਰੀ ਬਰਸਾਤ, ਝੱਖੜ ਝੁੱਲ ਰਹੇ ਨੇ, ਸਰਸਾ ਲਵਾ ਲਵ ਹੜ੍ਹਾਂ ਦੇ ਵਿੱਚ ਉਛਲ ਕੇ ਭਰ ਕੇ ਲੰਘ ਰਹੀ ਹੈ ਅਤੇ ਦੂਸਰੇ ਪਾਸੇ ਦੁਸ਼ਮਣਾਂ ਦਾ ਦਲ ਯੁੱਧ ਕਰਨ 'ਤੇ ਉਤਰਿਆ ਹੋਇਆ। ਸਿੰਘਾਂ ਨੇ ਬਹੁਤ ਹੱਲੇ ਦੀ ਲੜਾਈ ਲੜੀ, ਘਮਸਾਨ ਦਾ ਯੁੱਧ ਲੜਿਆ। ਬੇਅੰਤ ਸਿੰਘ ਇੱਥੇ ਸ਼ਹੀਦ ਹੋਏ। ਇਤਿਹਾਸ ਜ਼ਿਕਰ ਕਰਦਿਆਂ ਹੋਇਆਂ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਥੇ ਜ਼ਿਕਰ ਕੀਤਾ ਕਿ 700 ਸਿੱਖ, ਕਵੀ ਸੰਤੋਖ ਸਿੰਘ ਜੀ ਨੇ ਵੀ ਇੱਥੇ 700 ਦਾ ਜ਼ਿਕਰ ਕੀਤਾ ਕਿ 700 ਦੇ ਕਰੀਬ ਆਨੰਦਪੁਰ ਸਾਹਿਬ ਤੋਂ ਛੱਡਣ ਤੋਂ ਲੈ ਕੇ ਸਰਸਾ ਪਾਰ ਕਰਨ ਤੱਕ 700 ਸਿੰਘ ਸ਼ਹੀਦ ਹੋ ਗਏ। ਬਹੁਤ ਸਾਰੇ ਘੋੜੇ ਸ਼ਹੀਦ ਹੋਏ। ਸੋ ਬਹੁਤ ਸਾਰਾ ਸਾਹਿਤ ਰੁੜਿਆ, ਇੱਥੇ ਪਰਿਵਾਰ ਵਿਛੜਿਆ। ਇਤਿਹਾਸ ਲੰਮਾ ਆਪ ਜਾਣਦੇ ਹੋ, ਪਰ 40 ਸਿੰਘਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਦੀ ਇੱਕ ਕੱਚੀ ਹਵੇਲੀ ਦੇ ਵਿੱਚ ਪ੍ਰਵੇਸ਼ ਕਰ ਗਏ। ਇੱਥੇ 4 ਸਪੇਰੇ ਜਿੱਥੋਂ ਫੌਜਾਂ ਪਹੁੰਚ ਰਹੀਆਂ ਸਨ, ਹਾਲੇ ਆਨੰਦਪੁਰ ਸਾਹਿਬ ਨੂੰ ਦਿੱਲੀ ਤੋਂ ਪਹੁੰਚ ਰਹੀਆਂ ਸਨ, ਲਾਹੌਰ ਤੋਂ ਪਹੁੰਚ ਰਹੀਆਂ ਸਨ, ਅਫਗਾਨ ਤੋਂ ਪਹੁੰਚ ਰਹੀਆਂ ਸਨ। ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਆਪਾਂ ਅਧੂਰੀ ਗੱਲ ਕਰਦੇ ਹਾਂ ਨਾ ਵੀ ਇਹ ਕਿਵੇਂ ਹੋ ਸਕਦਾ, ਇਤਿਹਾਸ ਪੜ੍ਹਦੇ ਹੀ ਨਹੀਂ। ਫੌਜਾਂ ਹਾਲੇ ਪਹੁੰਚ ਰਹੀਆਂ, ਪਰ ਜਦੋਂ ਪਤਾ ਲੱਗਾ ਗੁਰੂ ਸਾਹਿਬ ਚਮਕੌਰ ਵਿੱਚ ਨੇ, 4 ਸਪੇਰੇ ਇੱਥੇ ਘੇਰਾ ਪੈ ਗਿਆ। 10 ਲੱਖ ਤੋਂ ਵੀ ਵੱਧ ਫੌਜਾਂ ਇੱਥੇ ਇਕੱਠੀਆਂ ਹੋ ਗਈਆਂ। ਇੱਥੇ ਘਮਸਾਨ ਦਾ ਯੁੱਧ ਹੋਇਆ। ਸਾਧ ਸੰਗਤ ਪਹਿਲੇ ਹੀ ਦਿਨ 3 ਪਿਆਰੇ ਇੱਥੇ, ਭਾਈ ਸਾਹਿਬ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ ਇੱਥੇ ਸ਼ਹੀਦ ਹੋ ਗਏ। 30 ਸਿੰਘ ਸ਼ਹੀਦ ਹੋ ਗਏ, 30 ਸਿੰਘ ਅਤੇ ਫਿਰ ਸਾਹਿਬ ਜੀਤ ਸਿੰਘ 16 ਸਾਲ ਦੀ ਚੜ੍ਹਦੀ ਉਮਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਜੀ ਆਪ ਜੀ ਦਾ ਹੁਕਮ ਹੈ, ਜਬ ਆਪ ਕੀ ਉਹ ਨਿਧਾਨ ਬਣੈ, ਅੱਤ ਹੀ ਰਣ ਮੈਂ ਤਬ ਜੂਝ ਮਰੋ। ਹੁਣ ਤੇ ਸਾਹਮਣੇ ਦਿਸ ਰਿਹਾ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਮਹਾਰਾਜ ਕਿਰਪਾ ਕਰੋ, ਮੇਰਾ ਯੁੱਧ ਵਿੱਚ ਜਾ ਕੇ ਜੂਝਣ ਨੂੰ ਚਿੱਤ ਕਰਦਾ ਹੈ। ਨਹੀਂ ਕਿਹਾ ਮਹਾਰਾਜ ਨੇ ਕਿ ਜੀਤ ਸਿੰਘ ਬਥੇਰੇ ਸਿੰਘ ਨੇ ਲੜਨ ਵਾਸਤੇ, ਤੈਨੂੰ ਮੈਂ ਬਚਾ ਕੇ ਕੱਢ ਕੇ ਲੈ ਚੱਲਾਂਗਾ। ਨਹੀਂ, ਇੱਥੇ ਪੁੱਤ ਵੀ ਉਹੋ ਜਿਹੇ ਨੇ, ਜਿਹੋ ਜਿਹੇ ਸਿੰਘ ਨੇ, ਬਰਾਬਰ ਦਾ ਦਰਜਾ ਦਿੱਤਾ ਹੋਇਆ। ਤਾਂ ਹੀ ਕਿਹਾ ਨਾ ਇਹਨ ਪੁੱਤਰਨ ਕੇ ਸੀਸ ਪਰ, ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ, ਕਦੋਂ ਆਪਾਂ ਨੂੰ ਭਰੋਸਾ ਆਊਗਾ। ਕਿਹਾ ਸਾਬਾਸ਼ ਅਜੀਤ, ਅਜੀਤ ਸਿੰਘ ਹੁਣ ਤੇਰਾ ਸਮਾਂ ਆਇਆ, ਤੂੰ ਜੂਝਣਾ ਹੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸੋਹਣੇ ਸੋਹਣੇ ਸ਼ਾਸਤਰ ਦਿੱਤੇ, ਆਪ ਅਰਦਾਸਾ ਕੀਤਾ, ਮੈਦਾਨੇ ਯੁੱਧ ਵਿੱਚ ਤੋਰਿਆ। ਅਤੇ ਜਦੋਂ 5 ਸਿੰਘ ਨਾਲ ਨੇ, ਜਦੋਂ ਇਹ ਮੈਦਾਨੇ ਯੁੱਧ ਵਿੱਚ ਨਿਕਲੇ, ਐਸਾ ਘਮਸਾਨ ਦਾ ਯੁੱਧ ਲੜਿਆ। ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਐਨ ਤੋਬਾ ਕਰਾ ਦਿੱਤੀ ਦੁਸ਼ਮਣਾਂ ਦੀ। ਅਤੇ ਵੱਡੇ ਵੱਡੇ ਜਿਹੜੇ ਇਹਨਾਂ ਦੇ ਜਰਨੈਲ ਸੀ, ਉਹ ਸੋਚਦੇ ਨੇ ਕਿ ਆਹ ਚੜ੍ਹਦੀ ਜੀ ਉਮਰ ਦਾ ਇੱਕ ਲਵਾ ਜਿਹਾ ਨੌਜਵਾਨ ਹੈ ਸਾਹਿਬ ਜੀਤ ਸਿੰਘ। ਪਹਿਲਾਂ ਵੀ ਇਹਦੀ ਚਰਚਾ ਸੁਣੀ ਸੀ ਕਿ ਜੰਗ ਦਾ ਬੜਾ ਮਾਹਰ ਹੈ, ਇਹਦੇ ਹੱਲੇ ਨਹੀਂ ਚੱਲ ਹੁੰਦੇ। ਅਤੇ ਜੇ ਕਲਗੀਧਰ ਪਾਤਸ਼ਾਹ ਇਸ ਵੇਲੇ ਆਪ ਹੀ ਮੈਦਾਨ ਵਿੱਚ ਨਿੱਤਰ ਆਉਣ, ਉਹਦੀ ਝਾਲ ਕੌਣ ਚੱਲੂਗਾ। ਸਾਹਿਬ ਜੀਤ ਸਿੰਘ ਲੱਖਾਂ ਨਾਲ ਲੜਦਾ ਹੋਇਆ, ਸਦਾ ਦੀ ਨੀਂਦ ਸਵਾਉਂਦਾ ਹੋਇਆ, ਹਜ਼ਾਰਾਂ ਨੂੰ ਮਾਰਦਾ ਹੋਇਆ, ਲਤਾੜਦਾ ਹੋਇਆ ਯੁੱਧ ਮੈਦਾਨ ਦੇ ਵਿਚਕਾਰ ਚੱਲਿਆ ਗਿਆ। 4 ਸਪੇਰਿਓਂ ਘਿਰ ਗਿਆ। ਇੱਥੇ ਆ ਕੇ ਉਹਦੀ ਸਰੀਰ ਸਾਹਿਬ ਟੁੱਟ ਗਈ। ਫਿਰ ਬਰਸੀ ਲੱਕ ਵਿੱਚ ਜਿਹੜੀ ਸੀ ਰੱਖੀ, ਖੰਜਰ ਦੇ ਨਾਲ ਅਖੀਰ ਨੂੰ ਮੁਕਾਬਲਾ ਕੀਤਾ। ਪਹਿਲਾਂ ਤੀਰਾਂ ਤੋਂ ਲੈ ਕੇ ਸ੍ਰੀ ਸਾਹਿਬ ਤੋਂ ਲੈ ਕੇ ਫਿਰ ਖੰਜਰ ਦੇ ਨਾਲ ਮੁਕਾਬਲਾ ਕਰਦਿਆਂ ਜਦੋਂ ਐਨ ਛਾਨਣੀ ਸਰੀਰ ਛਣਿਆ ਗਿਆ, ਜ਼ਖਮੀ ਹੋ ਗਿਆ, ਅਤੇ ਕਲਗੀਧਰ ਪਾਤਸ਼ਾਹ ਜੀ ਚਮਕੌਰ ਦੀ ਗੜੀ 'ਚ ਬੈਠੇ ਵੇਖ ਰਹੇ ਨੇ ਕਿ ਮੇਰਾ ਪੁੱਤਰ ਯੁੱਧ ਲੜ ਰਿਹਾ। ਆਪ ਸਤਿਗੁਰੂ ਜੀ ਨੇ ਲਿਖਿਆ ਨਾ ਕਿ ਮੈਂ ਤਾਂ ਇੱਕ ਜਗਤ ਤਮਾਸ਼ਾ ਵੇਖਣ ਵਾਸਤੇ ਸੰਸਾਰ ਵਿੱਚ ਆਇਆ। ਵੇਖੋ ਕਿਹੋ ਜਿਹਾ ਤਮਾਸ਼ਾ ਹੈ, ਵੱਡਾ ਪੁੱਤਰ ਯੁੱਧ ਲੜ ਲਿਆ, ਜ਼ਖਮੀ ਹੋ ਗਿਆ, ਛਾਨਣੀ ਸਰੀਰ ਹੋ ਗਿਆ, ਅਤੇ ਸਤਿਗੁਰੂ ਪਾਤਸ਼ਾਹ ਜੀ ਤੀਰ ਚਲਾ ਚਲਾ ਕੇ ਹੌਸਲਾ ਵਧਾ ਰਹੇ ਨੇ। ਅਤੇ ਜਦੋਂ ਸ਼ਹੀਦ ਹੋ ਕੇ ਧਰਤੀ 'ਤੇ ਡਿੱਗ ਪਿਆ ਸਾਹਿਬ ਅਜੀਤ ਸਿੰਘ ਅਤੇ ਐਨ ਖੁਸ਼ੀਆਂ ਦਾ ਜਕਾਰੇ ਬੁਲਾਏ ਕਲਗੀਧਰ ਪਾਤਸ਼ਾਹ ਜੀ ਨੇ, ਉੱਚੀ 'ਤੇ ਨੇ ਜਕਾਰਾ ਬੁਲਾਇਆ। ਦੁਸ਼ਮਣ ਵੇਖਦੇ ਨੇ ਕਿ ਸਾਹਿਬਜ਼ਾਦਾ ਸ਼ਹੀਦ ਕਰ ਦਿੱਤਾ ਅਤੇ ਗੁਰੂ ਸਾਹਿਬ ਜਕਾਰੇ ਬੁਲਾ ਰਹੇ ਨੇ। ਫਿਰ ਦੂਸਰਾ ਸਾਹਿਬਜ਼ਾਦਾ ਸਾਹਿਬ ਜੁਝਾਰ ਸਿੰਘ, ਜਿਹੜਾ ਉਹ ਵੀ ਬੈਠ ਕੇ ਯੁੱਧ ਦੇਖ ਰਿਹਾ ਸੀ ਵੱਡੇ ਭਰਾ ਦਾ, ਉਹ ਕਲਗੀਧਰ ਪਾਤਸ਼ਾਹ ਦੇ ਸਨਮੁੱਖ ਹਾਜ਼ਰ ਹੋਇਆ, ਪਿਤਾ ਜੀ ਮੈਨੂੰ ਵੀ ਆਗਿਆ ਦੇ ਦਿਓ, ਸ਼ਾਬਾਸ਼ ਪੁੱਤਰ ਤੂੰ ਵੀ ਮੈਦਾਨੇ ਜੰਗ ਵਿੱਚ ਉਵੇਂ ਹੀ ਜੂਝਣਾ ਹੈ ਜਿਵੇਂ ਤੇਰਾ ਵੱਡਾ ਭਰਾ ਜੂਝ ਕੇ ਸ਼ਹੀਦ ਹੋਇਆ। ਧੰਨ ਕਲਗੀਧਰ ਪਾਤਸ਼ਾਹ, ਧੰਨ ਜਿਗਰਾ ਤੇਰਾ। ਦੂਸਰੇ ਪੁੱਤਰ ਨੂੰ ਵੀ ਤੋਰ ਦਿੱਤਾ, ਉਹਦੇ ਨਾਲ ਵੀ ਪੰਜ ਸਿੰਘ ਦਿੱਤੇ ਸਤਿਗੁਰੂ ਪਾਤਸ਼ਾਹ ਜੀ। ਇਹਨਾਂ ਪੰਜਾਂ ਸਿੰਘਾਂ ਨੂੰ ਦੇ ਕੇ ਫਿਰ ਯੁੱਧ ਦੇਖਦੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਦਿਨ ਛਿਪਦੇ ਤੱਕ, ਦਿਨ ਛਿਪੇ ਤੋਂ ਬਾਅਦ ਉਦੋਂ ਯੁੱਧ ਨਹੀਂ ਸੀ ਹੋਇਆ ਕਰਦਾ, ਦਿਨ ਛਿਪਦੇ ਤੱਕ ਸਾਹਿਬ ਜੁਝਾਰ ਸਿੰਘ ਨੇ ਯੁੱਧ ਲੜਿਆ। ਅਖੀਰ ਇਹ ਵੀ ਛੰਨੀ ਛੰਨੀ ਹੋ ਕੇ ਹਜ਼ਾਰਾਂ ਨੂੰ ਸਦਾ ਦੀ ਨੀਂਦ ਸਵਾ ਕੇ ਕਲਗੀਧਰ ਪਾਤਸ਼ਾਹ ਦਾ ਸ਼ੇਰ ਬਹਾਦਰ ਪੁੱਤਰ ਮੈਦਾਨੇ ਜੰਗ ਵਿੱਚ ਇਹ ਵੀ ਸ਼ਹੀਦ ਹੋ ਗਏ। ਛਮਾਂ ਪੈ ਗਈਆਂ। ਹੁਣ ਅਗਲੇ ਦਿਨ ਦੀ ਯੁੱਧ ਨੀਤੀ ਹੋਣ ਲੱਗੀ ਵੀ ਕੱਲ੍ਹ ਨੂੰ ਕੀ ਕਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਦਿਨ ਚੜ੍ਹਦਿਆਂ ਹੀ ਮੇਰੇ ਨਾਲ ਪੰਜ ਸਿੰਘ ਤਿਆਰ ਹੋਵੋ ਅਤੇ ਆਪਾਂ ਚੱਲਾਂਗੇ ਮੈਦਾਨੇ ਯੁੱਧ, ਦੱਸਾਂਗੇ ਯੁੱਧ ਲੜੀਦਾ ਕਿਵੇਂ ਆ। ਆ ਕਹਿੰਦੇ ਖਵਾਜਾ ਨਾਰਖਾਂ ਵਰਗੇ ਵੱਡੇ ਜਰਨੈਲ ਕਹਿੰਦੇ ਕੰਧਾਂ ਦੇ ਓਹਲੇ ਲੁਕ ਲੁਕ ਛੁਪ ਛੁਪ ਕੇ ਯੁੱਧ ਲੜਦੇ ਆ, ਪਰ ਮੇਰੇ ਮਰਦ ਬਹਾਦਰ ਪੁੱਤਰਾਂ ਨੇ, ਗੁਰੂ ਕੇ ਸਿੰਘਾਂ ਨੇ ਮੈਦਾਨੇ ਜੰਗ ਵਿੱਚ ਜੂਝ ਕੇ ਯੁੱਧ ਲੜਿਆ। ਇਹ ਵੀ ਕਿਤੇ ਸਾਹਮਣੇ ਆਉਂਦਾ ਨਾਰਖਾਂ, ਇਹਨੂੰ ਵੀ ਇੱਕ ਤੀਰ ਬਖਸ਼ਦੇ, ਕਹਿੰਦੇ ਇਹਨੂੰ ਵੀ ਸਦਾ ਲਈ ਤੋਰ ਦਿੰਦੇ ਇੱਥੋਂ, ਪਰ ਡਰਦਾ ਹੋਇਆ। ਇਹੋ ਜਿਹੇ ਜਰਨੈਲ ਹੁੰਦੇ ਨੇ ਸਤਿਗੁਰੂ ਜੀ, ਇਹੋ ਜਿਹੇ ਨਹੋਰੇ ਦੇ ਕੇ ਸਿੰਘਾਂ ਨੂੰ ਤਿਆਰ ਕਰ ਰਹੇ ਨੇ, ਅਤੇ ਬੜੇ ਦੂਰ ਦ੍ਰਿਸ਼ਟੀ ਦੇ ਮਾਲਕ ਸਿੱਖ ਸੋਚਦੇ ਨੇ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਵਰਗੇ ਵਿੱਚ ਖੜ੍ਹੇ ਨੇ, ਸੋਚਦੇ ਨੇ ਕਿ ਜੇ ਸਤਿਗੁਰੂ ਪਾਤਸ਼ਾਹ ਜੀ ਕੱਲ੍ਹ ਨੂੰ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋ ਗਏ ਅਤੇ ਹਜੇ ਖਾਲਸੇ ਦੇ ਕਾਰਜ ਕਰਨ ਵਾਲੇ ਬੜੇ ਅਧੂਰੇ ਨੇ, ਜਿਹੜੇ ਕਲਗੀਧਰ ਆਪ ਹੀ ਕਰ ਸਕਦੇ ਨੇ, ਇਸ ਵਾਸਤੇ ਪੰਜਾਂ ਦਾ ਰੂਪ ਧਾਰਨ ਕੀਤਾ ਅਤੇ ਅਰਦਾਸ ਬੇਨਤੀ ਕੀਤੀ ਕਿ ਆਪ ਮਾਲਕ ਹੋ, ਜੋ ਚਾਹੋ ਕਰ ਸਕਦੇ ਹੋ, ਪਰ ਸਤਿਗੁਰੂ ਜੀ ਸਾਡੀ ਪੰਜਾਂ ਦੀ ਉਹ ਬੇਨਤੀ, ਆਪ ਇਸ ਮੈਦਾਨ ਜੰਗ ਵਿੱਚੋਂ ਚਲੇ ਜਾਓ, ਹਰੇ ਬਹੁਤ ਕਾਰਜ ਕਰਨੇ ਨੇ। ਮਨੀ ਸਿੰਘੋ, ਮੈਂ ਯੁੱਧ ਵਿੱਚ ਲੜਨਾ, ਸ਼ਹੀਦ ਹੋਣਾ, ਇੱਥੇ ਯੁੱਧ ਲੜ ਕੇ ਵਿਖਾਉਣਾ, ਦੁਨੀਆਂ ਦੇ ਵਿੱਚ ਇਤਿਹਾਸ ਸਿਰਜਣਾ। ਨਹੀਂ ਮਹਾਰਾਜ, ਆਪ ਸਭ ਕੁਝ ਕਰ ਸਕਦੇ ਹੋ, ਚੰਗਾ ਫਿਰ ਜੇ ਤੁਸੀਂ ਪੰਜੇ ਮੈਨੂੰ ਇਹ ਬੇਨਤੀ ਕਰਦੇ ਹੋ ਅਤੇ ਮੈਂ ਆਪ ਜੀ ਨੂੰ ਇੱਕ ਹੁਕਮ ਦਿੱਤਾ ਹੋਇਆ ਕਿ ਪੰਜਾਂ ਦਾ ਮੈਂ ਕਹਿਣਾ ਮੋੜਾਂਗਾ ਨਹੀਂ, ਇਸ ਕਰਕੇ ਮੈਂ ਚਮਕੌਰ 'ਤੇ ਛੱਡ ਜਾਵਾਂਗਾ, ਪਰ ਮੈਂ ਚੁੱਪ ਚਪੀਤੇ ਨਹੀਂ ਜਾਵਾਂਗਾ। ਮਹਾਰਾਜ ਤੁਸੀਂ ਧਮਸੇ ਵਜਾ ਕੇ ਜਾਓ, ਤੁਸੀਂ ਜਕਾਰੇ ਬੁਲਾ ਕੇ ਜਾਓ, ਜਿਵੇਂ ਜੀ ਕਰਦਾ ਜਾਓ। ਉਸ ਰਾਤ ਨੂੰ ਸਤਿਗੁਰੂ ਪਾਤਸ਼ਾਹ ਜੀ ਕੁਝ ਨਿਰਦੇਸ਼ ਦੇ ਕੇ ਸਿੰਘਾਂ ਨੂੰ ਇੱਥੋਂ ਤੁਰ ਰਹੇ ਨੇ। ਮੈਂ ਬੇਨਤੀ ਕਰਾਂ, ਕਈ ਲਿਖਾਰੀ, ਕਈ ਮੇਰੇ ਵੀਰ, ਕਈ ਵਿਦਵਾਨ ਕਥਾਵਾਚਕ, ਕਈ ਤੁਹਾਡੀ ਪ੍ਰਚਾਰਕ ਕਹਿੰਦੇ ਨੇ ਗੁਰੂ ਸਾਹਿਬ 'ਤੇ ਬਹੁਤ ਵੱਡੀ ਵਿਪਤਾ ਸੀ। ਇਹ ਵਿਪਤਾ ਹੁੰਦੀ ਭਾਈ, ਯੁੱਧ ਦਾ ਚਾਅ ਸੀ ਗੁਰੂ ਦੇ ਮਨ ਵਿੱਚ, ਕੋਈ ਵਿਪਤਾ ਨਹੀਂ ਸੀ। ਕਹਿੰਦੇ ਤਾਂ ਵਿਪਤਾ ਸੀ, ਸਾਹਿਬਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਹੋ ਗਏ। ਧਿਆਨ ਨਾਲ ਸੁਣਿਓ, ਭਾਈ ਧਰਮ ਸਿੰਘ ਨੂੰ, ਭਾਈ ਦਇਆ ਸਿੰਘ ਨੂੰ, ਭਾਈ ਮਾਨ ਸਿੰਘ ਨੂੰ, ਤਿੰਨਾਂ ਸਿੰਘਾਂ ਨੂੰ ਸੰਬੋਧਨ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਸਿੰਘੋ, ਆਹ ਤਾਰਿਆਂ ਦੀ ਸਿਹਤ 'ਤੇ ਤੁਸੀਂ ਪੋਹ ਬਟਾਲੇ ਨੂੰ ਪਹੁੰਚਣਾ ਹੈ, ਅਤੇ ਜਿੱਥੇ ਪੋਹ ਫਟੇਗੀ ਨਾ ਉੱਥੇ ਤੁਹਾਨੂੰ ਮੈਂ ਮਿਲੇਗਾ, ਤੁਸੀਂ ਨਾ ਤਾਰਿਆਂ ਦੀ ਸਿਹਤ 'ਤੇ ਆਉਣਾ। ਗਏ ਨਾ ਭਾਈ ਮਾਨ ਸਿੰਘ, ਧਰਮ ਸਿੰਘ ਅਤੇ ਦਇਆ ਸਿੰਘ, ਲੱਗਾ ਇੱਕ ਵੀ ਤੀਰ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਆਇਆ ਕੋਈ ਉਹਨਾਂ 'ਚੋਂ? ਜੇ ਉਹ ਨਹੀਂ ਆਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਗੁਰੂ ਸਾਹਿਬਜੀਤ ਸਿੰਘ ਜੁਝਾਰ ਸਿੰਘ ਨੂੰ ਵੀ ਕਹਿ ਸਕਦੇ ਸੀ ਵੀ ਤੁਸੀਂ ਵੀ ਇਹਨਾਂ ਦੇ ਨਾਲ ਆਉਣਾ। ਇਹ ਤਾਂ ਐਵੇਂ ਸਾਡੇ ਮਨ ਦੇ ਤੌਖਲੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸਾ, ਉਹਦੇ 'ਤੇ ਸ਼ੰਕਾ ਕਰਦੇ ਹਾਂ। ਨਹੀਂ ਭਾਈ, ਇਹ ਤਾਂ ਬਹੁਤ ਵੱਡੀਆਂ ਇੱਕ ਸਾਜਿਸ਼ਾਂ ਤੋਂ ਸਾਨੂੰ ਬਚਣਾ ਚਾਹੀਦਾ। ਸਾਡਾ ਇਤਿਹਾਸ ਮਲੀਆ ਮਿੱਟ ਕਰਨ ਦੀਆਂ ਤਿਆਰੀਆਂ ਨੇ, ਸਾਜਿਸ਼ਾਂ ਚੱਲ ਰਹੀਆਂ ਨੇ ਵੀ ਤੁਸੀਂ ਇੱਕ ਵਾਰੀ ਇਤਿਹਾਸ ਦੀਆਂ ਤਰੀਕਾਂ ਬਦਲ ਦਿਓ ਅਤੇ ਬਾਅਦ ਦੇ ਵਿੱਚ ਤਾਂ ਇਤਿਹਾਸ ਬਦਲਣਾ ਸੌਖਾ ਹੀ ਹੈ। ਕਹਿੰਦੇ ਨਹੀਂ, ਗੁਰਪੁਰਬ ਦੀਆਂ ਤਰੀਕਾਂ ਬਦਲ ਦਿਓ, ਰਹੋ ਵਿਚਾਰ, ਸਮਾਂ ਹੈ ਨਹੀਂ ਭਾਈ। ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਹੋਇਆ ਕਿ ਨਹੀਂ, ਅਸੀਂ ਤਰੀਕਾਂ ਨਹੀਂ ਬਦਲਣੀਆਂ, ਕਲਗੀਧਰ ਪਾਤਸ਼ਾਹੀ ਦਾ ਅਵਤਾਰ ਪੁਰਬ ਵੀ ਮਨਾਉਣਾ ਹੈ ਅਤੇ ਸਾਹਿਬਜ਼ਾਦਿਆਂ ਦੇ ਜੋੜ ਮੇਲੇ ਵੀ ਮਨਾਉਣੇ ਨੇ। ਸਾਧ ਸੰਗਤ ਤੇ ਇਤਿਹਾਸ ਅਸੀਂ ਬਣਾਇਆ, ਜਿਸ ਕਲਗੀਧਰ ਮਹਾਰਾਜ ਨੇ ਆਪਣੇ ਜਾਣ ਤੋਂ ਪਿਆਰੇ ਸਿੰਘ ਵਾਰੇ, ਉੱਥੇ ਪੁੱਤਰ ਵੀ ਵਾਰੇ, ਇਤਿਹਾਸ ਉਹਨਾਂ ਨੇ ਬਣਾਇਆ ਨਾ। ਅਸੀਂ ਕੀ ਕਰਨ ਜੋਗੇ? ਅਸੀਂ ਤਰੀਕਾਂ ਬਦਲਣ ਜੋਗੇ? ਤਰੀਕਾਂ ਬਦਲ ਦਈਏ? ਨਹੀਂ ਭਾਈ, ਭੁੱਲ ਕੇ ਵੀ ਨਹੀਂ ਇਹ ਕੰਮ ਕਰਨਾ। ਗੁਰੂ ਕੇ ਸਿੱਖੋ ਸੁਚੇਤ ਰਹੋ, ਸਤਿਗੁਰੂ ਪਾਤਸ਼ਾਹ ਜੀ ਆਪ ਕਰਨ ਕਾਰਨ ਸਮਰੱਥ ਨੇ। ਸਤਿਗੁਰੂ ਨੇ ਅੱਗੇ ਇਸ ਗੜੀ ਚੋਂ ਨਿਕਲ ਕੇ ਬੜੇ ਕੌਤਕ ਕੀਤੇ, ਆਪ ਜਾਣਦੇ ਹੋ ਖਤਰਾਣੇ ਦੀ ਢਾਬ ਦਾ ਯੁੱਧ ਲੜਿਆ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਆਪਦੇ ਮੁੱਖ ਵਿੱਚੋਂ ਉਚਾਰ ਕੇ, ਸ੍ਰੀ ਮੁੱਖ ਚੋਂ ਉਚਾਰ ਕੇ ਭਾਈ ਮਣੀ ਸਿੰਘ ਜੀ ਤੋਂ ਲਿਖਾਈ, ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਬਣਾਇਆ, ਵੱਡੀਆਂ ਮਹਾਰ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਬਰਕਤਾਂ ਬਖਸ਼ੀਆਂ ਕੀਤੀਆਂ। ਸੋ ਆਓ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦਿਨਾਂ ਦੇ ਵਿੱਚ ਗੁਰੂ ਕੇ ਸਿੰਘੋ ਵਿਸ਼ੇਸ਼ ਤੌਰ 'ਤੇ ਸਿਮਰਨ ਕਰਨਾ ਚਾਹੀਦਾ, ਸਤਿਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ। ਮਹਾਰਾਜ, ਅਸੀਂ ਸਾਡੇ ਇਹਨਾਂ 'ਤੇ ਮਿੱਟੀ ਦੇ ਪੁਤਲਿਆਂ ਦੇ ਉੱਪਰੋਂ ਆਪ ਜੀ ਨੇ ਇੰਨੇ ਸੋਹਣੇ, ਇੰਨੇ ਸਿਆਣੇ, ਇੰਨੇ ਸੂਝਵਾਨ ਗੁਰੂ ਕੇ ਪੁੱਤਰ ਸ਼ਹੀਦ ਕਰਾ ਦਿੱਤੇ ਸਾਹਿਬਜ਼ਾਦੇ, ਅਤੇ ਫਿਰ ਖੁਸ਼ੀ ਨਾਲ ਕਿਹਾ ਇਹਨ ਪੁੱਤਰ ਨੂੰ ਕਿ ਸੀਸ ਪਾਰ ਵਾਰ ਦੀਏ ਸੁੱਤ ਚਾਰ। ਕਦੇ ਮਨ ਵਿੱਚ ਵਿਚਾਰ ਆਈ ਆ ਕਿ ਸਾਡੇ ਉੱਪਰੋਂ ਚਾਰ ਵਾਰੇ ਨੇ ਅਤੇ ਸਾਨੂੰ ਪੰਜ ਬਾਣੀਆਂ ਪੜ੍ਹਨੀਆਂ ਵੀ ਔਖੀਆਂ ਹੋਈਆਂ ਪਈਆਂ, ਅਸੀਂ ਕੇਸਾਂ ਦੀ ਵੀ ਬੇਅਦਬੀ ਕਰੀਏ, ਅਸੀਂ ਨਸ਼ੇ ਵੀ ਵਰਤੀਏ, ਅਤੇ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੰਘ ਵੀ ਘਵਾਈਏ? ਕਦੇ ਵਿਚਾਰ ਕਰੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਭਾਈ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸੇਵੀ ਸਾਹਿਬ ਆਪਣਾ ਅਵਰ ਨਾ ਜਾਂ ਚੁੱਕੋਏ, ਇੱਕੋ ਇੱਕ ਆਪਣੇ ਮਾਲਕ ਤੋਂ ਹੀ ਜਾਚਨਾ ਕਰੀਏ, ਉਹਦੇ ਫਰਿਆਦੀ ਹੋਈਏ, ਦੁਨੀਆਂ ਉੱਪਰ ਹੋਰ ਕਿਸੇ ਦੇ ਉੱਪਰ ਟੇਕ ਨਾ ਰੱਖੀਏ।
ਨਾਨਕ ਤਾਂ ਕਾ ਦਾਸ ਹੈ।
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਸਾਨੂੰ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ ਕਿ ਅਸੀਂ ਉਸ ਪ੍ਰਭੂ ਮਾਲਕ ਦੇ, ਉਸ ਵਾਹਿਗੁਰੂ ਦੇ ਦਾਸ ਹਾਂ।
ਬਿੰਦ ਬਿੰਦ ਚੁੱਖ ਚੁੱਖ ਹੋਏ।
ਥੋੜੇ ਤੋਂ ਥੋੜੇ ਸਮੇਂ ਦਾ ਵਾਚਕ ਹੈ, ਇੱਕ ਵਾਰੀ ਘੱਟ ਕਹੀਏ ਤਾਂ ਉਹ ਚੁੱਖ ਵਰਤਿਆ ਜਾਂਦਾ, ਬਿੰਦ ਵਰਤਿਆ ਜਾਂਦਾ, ਵਾਹਿਗੁਰੂ ਬਿੰਦ ਬਿੰਦ ਚੁੱਖ ਚੁੱਖ ਹੋਏ, ਅਤੇ ਇਹਦਾ ਛੇਵਾਂ ਹਿੱਸਾ ਹੈ ਚੁੱਖ, ਅਤੇ ਚੁੱਖ ਦਾ ਛੇਵਾਂ ਹਿੱਸਾ ਹੈ ਬਿੰਦ। ਜਿਵੇਂ ਭਗਤ ਕਬੀਰ ਜੀ ਨੇ ਕਿਹਾ ਨਾ, ਕਬੀਰ ਇਹ ਘੜੀ ਆਧੀ ਘੜੀ ਆਧੀ ਹੂੰ ਅਤੇ ਆਦ, ਧੰਨ ਗੁਰੂ ਨਾਨਕ ਸਾਹਿਬ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਿੰਦ ਬਿੰਦ ਚੁੱਖ ਚੁੱਖ ਹੋਏ। ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਕੱਢ ਕੇ ਗੁਰੂ ਸਾਹਿਬ ਤੋਂ ਬਲਿਹਾਰਨੇ ਜਾਈਏ, ਵਾਰਨੇ ਜਾਈਏ, ਫੇਰਨੇ ਜਾਈਏ।
ਸਾਹਿਬ ਤੇਰੇ ਨਾਮ ਵਿਟੋ।
ਕਿਹਦੇ ਤੋਂ ਬਲਿਹਾਰਨੇ ਜਾਣਾ? ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨਾਮੀ ਨਾਲੋਂ ਨਾਮ ਵਿਸ਼ੇਸ਼ ਹੁੰਦਾ। ਦਸ ਪਾਤਸ਼ਾਹੀਆਂ ਨੇ, ਦਸ ਗੁਰੂ ਸਾਹਿਬ ਨੇ, ਧੰਨ ਗੁਰੂ ਗ੍ਰੰਥ ਸਾਹਿਬ ਹੈ, ਅਤੇ ਪਰ ਵਿਸ਼ੇਸ਼ਤਾ ਹੀ ਕੀ ਹੈ ਭਾਈ? ਬਾਣੀ ਗੁਰੂ, ਨਾਮ ਗੁਰੂ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਹਿਬ ਤੇਰੇ ਨਾਮ ਵਿਟੋ, ਤੇਰੀ ਬਾਣੀ ਤੋਂ ਕੁਰਬਾਨ ਜਾਈਏ। ਮਹਾਰਾਜ ਜੀ ਤੂੰ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਹੁਕਮ ਕੀਤਾ ਨਾ, ਇਹ ਬਾਣੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਤੇਰੇ ਜੋ ਪੰਜਾਂ ਪਿਆਰਿਆਂ ਨੇ ਸਾਨੂੰ ਵਾਹਿਗੁਰੂ ਨਾਮ ਬਖਸ਼ਿਸ਼ ਕੀਤਾ, ਵਾਹਿਗੁਰੂ ਮੰਤਰ ਦਿੱਤਾ ਹੈ, ਇਸ ਨਾਮ ਤੋਂ ਬਲਿਹਾਰ ਜਾਈਏ।
ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ।
ਸਤਿਗੁਰੂ ਪਾਤਸ਼ਾਹ ਜੀ ਤੇਰੇ ਨਾਮ ਤੋਂ, ਤੇਰੀ ਬਾਣੀ ਤੋਂ ਥੋੜ੍ਹਾ ਥੋੜ੍ਹਾ ਸਮਾਂ ਵੀ ਬਿੰਦ ਬਿੰਦ ਚੁੱਖ ਚੁੱਖ ਹੋਏ। ਇੱਥੇ ਵਿਦਵਾਨ ਇਹ ਵੀ ਅਰਥ ਕਰਦੇ ਨੇ ਬਿੰਦ ਬਿੰਦ ਚੁੱਖ ਚੁੱਖ ਹੋਏ, ਬਿੰਦ ਨਾਮ ਪ੍ਰਕਾਸ਼ ਦਾ ਵੀ ਹੈ। ਮਹਾਰਾਜ ਤੇਰਾ ਪ੍ਰਕਾਸ਼ ਬਖਸ਼ਣ ਵਾਲਾ ਪਰਮਾਤਮਾ ਦਾ ਨਾਮ ਹੈ। ਚੁੱਖ ਚੁੱਖ ਹੁੰਦਾ ਥੋੜ੍ਹਾ ਥੋੜ੍ਹਾ, ਟੁਕੜੇ ਟੁਕੜੇ ਹੋ ਜਾਣਾ, ਜਿਵੇਂ ਸ਼ਹੀਦ ਭਾਈ ਮਣੀ ਸਿੰਘ ਜੀ ਇਸ ਨਾਮ ਤੋਂ ਸਾਧ ਸੰਗਤ ਜੀ ਟੁਕੜੇ ਟੁਕੜੇ ਕਰਾ ਗਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰਾ ਏਡਾ ਕੀਮਤੀ ਨਾਮ ਹੈ, ਜੇ ਆਹ ਮਿੱਟੀ ਦਾ ਪੁਤਲਾ ਸਾਡਾ ਸਰੀਰ ਤੇਰੇ ਨਾਮ ਦੇ ਉੱਪਰੋਂ ਮਹਾਰਾਜ ਟੁਕੜੇ ਟੁਕੜੇ ਹੋ ਕੇ ਵੀ ਬਲਹਾਰ ਹੋ ਜਾਵੇ, ਤਾਂ ਵੀ ਅਸੀਂ ਆਪਣੇ ਆਪ ਨੂੰ ਧੰਨ ਸਮਝੀਏ। ਹਜ਼ੂਰ ਪਾਤਸ਼ਾਹ ਜੀ ਤੇਰੇ ਨਾਮ ਤੋਂ ਬਲਿਹਾਰ ਨੇ, ਵਾਰਨੇ ਫੇਰਨੇ ਜਾਈਏ, ਜਿਹਦੇ ਕਰਕੇ ਸਾਡੇ ਮਨ ਵਿੱਚ ਤੇਰੇ ਨਾਮ ਦਾ ਦਿੱਤਾ ਹੋਇਆ ਪ੍ਰਕਾਸ਼ ਪੈਦਾ ਹੋਵੇ। ਮਹਾਰਾਜ ਸਾਡੇ ਮਨ ਦੇ ਭੁਲੇਖੇ ਦੂਰ ਹੋ ਜਾਣ, ਅਗਿਆਨ ਦਾ ਹਨੇਰਾ ਚੱਕਿਆ ਜਾਵੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਕਰਨ, ਚਾਰ ਪਦਾਂ ਦੇ ਵਿੱਚ ਚਾਰ ਰਹਾਓ ਬਖਸ਼ੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਖੀਰ 'ਤੇ ਵੀ ਰਹਾਓ ਪਦ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਸਮਾਪਤੀ ਕਰਦੇ ਨੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ। ਅਖੀਰ ਵਿੱਚ ਫਿਰ ਬੇਨਤੀ ਹੈ ਕਿ ਸ਼ਹੀਦੀਆਂ ਦਾ ਦਿਹਾੜਾ ਚੜ੍ਹਦੀ ਕਲਾ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਸਤਿਗੁਰੂ ਦੇ ਨਾਲ, ਅਰਦਾਸਾਂ ਬੇਨਤੀਆਂ ਦੇ ਨਾਲ, ਸਿਮਰਨ ਦੇ ਨਾਲ ਗੁਜ਼ਾਰੀਏ। ਸਤਿਗੁਰੂ ਜੀ ਰਹਿਮਤ ਕਰਨਗੇ। ਅਖੀਰਲੀਆਂ ਪੰਕਤੀਆਂ ਦਾ ਦੁਆਰਾ ਪਾਠ ਉਚਾਰ ਕੇ ਸਮਾਪਤੀ ਹੈ ਜੀ।
ਸੇਵੀ ਸਾਹਿਬ ਆਪਣਾ ਆਵਰ ਨਾ ਜਾਂਚੋ ਕੋਏ, ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ। ਰਹਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।